Ese grupo, mal jaiya tere gur ka mal mal jaiya tere gur ka mal mal jaiya tere gur ka mal mal jaiya amut mone tar jee ache gur ko amut mone tar jee ache gur ko pal pal jaye नारायण नरपत नाम सुकार ऐसे गुरु का बल बल जाइए आप मुक्त मोहे तार कवन 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 गुण कहिए अंत नहीं किस पार लाख 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 कई कोर को है ऐसो विचार विषम 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 ही पई है लाल गुलाल रंगार कहो नानक संतन रस आई है ज्यों चाख गूंगा मुस्कार बलिहारी गुर अपने देवहारी सदवार जिन मानस ते देवत किए करत ना लागे वार बल बल जावा जी मैं सिया गुणा तो बल बल जावा ऐसे आंगुला तू मैं बल बल जावा बल बल जाली बंद बंद ऐसे अनुरा बंद बंद जावा
Продолжение следует... ਪਰ ਸਤਿਕਾਰਯੋਗ ਸਤਿਗੁਰਾਂ ਦੀ ਸੱਜਣ ਵਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਦੂਰੋਂ ਨੇੜੇ ਚੱਲ ਕੇ ਉਦਮ ਪ੍ਰਸ਼ਾਦ ਕਰਕੇ ਮਨ ਵਿੱਚ ਪ੍ਰੇਮ ਅਤੇ ਸ਼ਰਧਾ ਲੈ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਗਏ। ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਅਤੇ ਗੁਰਮੁਖ ਪਿਆਰਿਆਂ ਤੋਂ ਹੁਣੇ ਹੁਣੇ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਬਾਕੀ ਜੋ ਸਮਾਂ ਆਪਣੇ ਕੋਲ ਬਚਦਾ ਹੈ ਸਾਰੀ ਸੰਗਤ ਕੋਲ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਰਸ ਕਰਕੇ ਅਤੇ ਸੁਣ ਕੇ ਲੇਖੇ ਵਿੱਚ ਲਾਉਣਾ ਹੈ, ਸਫਲਿਆ ਕਰਨਾ ਹੈ। ਭਾਈ ਸਾਹਿਬ ਦੱਸ ਰਹੇ ਸੀ ਬਹੁਤ ਕੀਮਤੀ ਸਮਾਂ ਹੈ, ਇਹਨੂੰ ਹੋਰ ਕੀਮਤੀ ਬਣਾਉਣ ਵਾਸਤੇ ਆਪਾਂ ਗੁਰੂ ਚਰਨਾਂ ਵਿੱਚ ਮਨ ਦੀ ਇਕਾਗਰਤਾ ਦੁਆਰਾ ਕੀਰਤਨ ਅਤੇ ਵਿਚਾਰਾਂ ਨਾਲ ਜੁੜ ਕੇ ਬੈਠਣਾ ਹੈ। ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈ ਕੁੰਠ ਆਹੇ। ਤੈ ਵੈਕੁੰਠ ਜਹੇ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਉਸ ਜਗ੍ਹਾ ਨੂੰ ਸੱਚੇ ਪਾਤਸ਼ਾਹ ਨੇ ਵੈਕੁੰਠ ਦਾ ਦਰਜਾ ਦਿੱਤਾ ਹੈ, ਜਿੱਥੇ ਗੁਰੂ ਕੀ ਸੰਗਤ ਰਲ ਕੇ ਜੁੜ ਕੇ ਕੀਰਤਨ ਕਰਦੀ ਹੈ ਅਤੇ ਸੁਣਦੀ ਹੈ। ਸਾਰੀ ਸੰਗਤ ਭਾਵੇਂ ਨਮਸਕਾਰ ਕਰਨ ਵਾਸਤੇ ਸੰਗਤ ਵਾਰੀ ਵਾਰੀ ਪ੍ਰੇਮ ਨਾਲ ਨਮਸਕਾਰ ਕਰ ਰਹੀ ਹੈ। ਗੁਰੂ ਚਰਨਾਂ ਵਿੱਚ ਬਾਏਵਾਨ ਹੈ ਸੰਗਤ। ਸਾਰੇ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਪੱਤੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਦੀ ਮਿਹਰ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਦੁਆਨਾਂ ਦੀ ਬਖਸ਼ਿਸ਼ ਕੀਤੀ ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌਰਾਂ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਅੱਜ ਤੋਂ 21 ਸਾਲ ਪਹਿਲਾਂ ਅੱਜ ਐਤਕੀ ਪੰਜ ਦੀਵਾਨਾਂ ਦਾ ਸਮਾਂ ਰੱਖਿਆ ਸੀ। ਅੱਜ ਸਤਿਗੁਰਾਂ ਦੀ ਮਿਹਰ ਸਦਕਾ ਪੰਜਵਾਂ ਦੀਵਾਨ ਪ੍ਰਾਰੰਭ ਹੈ। ਕਹਿਣ ਤੋਂ ਭਾਵ ਅੱਜ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਜਿਹੜੀ ਗੱਲ ਸਾਹਮਣੇ ਹੋਵੇ ਉਹਨੂੰ ਪ੍ਰਮਾਣ ਉਦਾਹਰਣਾਂ ਨਹੀਂ ਦੇਈਦੀ ਹੁੰਦੀ, ਦੇਖ ਹੀ ਰਹੇ ਉਹਨੂੰ ਦੱਸਣਾ ਕੀ ਹੈ। ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਮਾਣ। ਪ੍ਰਮਾਣ ਦੀ ਨਹੀਂ ਲੋੜ ਹੈ। ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ, ਸਹਿਯੋਗ ਗੁਰੂ ਕੀ ਸੰਗਤ ਦਾ ਹੈ ਤੇ ਪ੍ਰਬੰਧ ਸੰਤ ਬਾਬਾ ਜੈਵਰ ਸਿੰਘ ਜੀ ਪਿੰਡ। ਪਹਿਲਾਂ ਸੰਗਤ ਮਾਸਟਰ ਜੀ ਕਿਹਾ ਕਰਦੀ ਸੀ, ਜਦੋਂ ਇਹਨਾਂ ਨੇ ਸਮਾਜਿਕ ਸੇਵਾ ਕੀਤੀ ਦੁਨਿਆਵੀ ਵਿੱਦਿਆ ਪੜ੍ਹਾਉਣ ਦੀ, ਜਦੋਂ ਫਿਰ ਗੁਰੂ ਨਾਨਕ ਦੇ ਘਰ ਦੀ ਸੇਵਾ ਗੁਰੂ ਪੰਥ ਦੀ ਸੇਵਾ ਵਿੱਚ ਤਤਪਰ ਹੋਏ, ਕਮਰ ਕੱਸੇ ਕਰ ਲਏ, ਦਿਨ ਰਾਤ ਇੱਕ ਕਰ ਦਿੱਤਾ, ਭਾਵੇਂ ਸੇਵਾ ਸਾਰੀ ਸੰਗਤ ਕਰ ਰਹੀ ਹੈ ਪਰ ਸਭ ਥਾਂ ਤੇ ਜਾ ਕੇ ਜੋੜਿਆਂ ਵਾਲੇ ਸਿੰਘਾਂ ਕੋਲ, ਸਾਈਕਲ ਸਕੂਟਰ ਵਾਲੇ ਸੇਵਕਾਂ ਕੋਲ, ਗੁਰੂ ਕੇ ਲੰਗਰ, ਮਾਈਆਂ ਬੀਬੀਆਂ 12 ਮਿੰਟ ਤੋਂ ਲੰਗਰ ਪਾਉਣ ਲੱਗ ਜਾਂਦੀਆਂ, ਉੱਥੇ ਵੀ ਪਹੁੰਚ ਕੇ ਆਪ ਅਕਾਲ ਪੁਰਖ ਪਰਮੇਸ਼ਵਰ ਉਹਨਾਂ ਦੇ ਸਿਰ ਤੇ ਮੇਲ ਭਰਾਤ ਰੱਖ ਕੇ ਸੇਵਾ ਕਰਵਾ ਰਹੇ ਨੇ। ਬੜੀ ਸ਼ਰਧਾ ਬੜੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ। ਅੱਜ ਸੰਗਤਾਂ ਦੇ ਉੱਦਮ ਸਦਕਾ ਅੱਜ 45 ਪੁਰਾਣੀ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਚੜੇ ਹਨ।
ਬੋਲੇ
ਅੱਜ ਉਹ ਗੁਰੂ ਦੇ ਹੋਏ ਹਨ, ਗੁਰੂ ਅੱਜ ਉਹਨਾਂ ਦਾ ਹੋ ਰਿਹਾ ਹੈ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ, ਕਿਉਂਕਿ ਉਹਨਾਂ ਦਾ ਅੱਜ ਜਨਮ ਗੁਰੂ ਘਰ ਵਿੱਚ ਹੋਇਆ। ਜਿੰਨਾ ਚਿਰ ਸਿੱਖ ਖੰਡੇ ਵਰਕੇ ਦਾ ਮਰਤ ਨਹੀਂ ਛਕਦਾ ਉਹਦਾ ਗੁਰੂ ਘਰ ਵਿੱਚ ਜਨਮ ਨਹੀਂ ਹੁੰਦਾ, ਤੇ ਜਿੱਦਣ ਅੰਮ੍ਰਿਤ ਛਕ ਲੈਂਦਾ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਨਾਰਾ ਕਹਿੰਦੇ ਉਦਣ ਹੀ ਉਹਦਾ ਆਵਾ ਗਵਨ ਮਿਟ ਜਾਂਦਾ ਹੈ। ਜਦੋਂ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਉਹਨਾਂ ਨੂੰ ਵਧਾਈਆਂ ਮਿਲਦੀਆਂ, ਪਰ ਇੱਕ ਗੱਲ ਨਾਲ ਕਹਿੰਦੇ ਨੇ ਸਾਰੇ ਵਧਾਈ ਦੇਣ ਵਾਲੇ, ਵਧਾਈ ਹੋਵੇ ਤੁਹਾਡੇ ਘਰ ਪੁੱਤਰ ਪੈਦਾ ਹੋਇਆ, ਪਰਮੇਸ਼ੁਰ ਲੰਮੀ ਉਮਰ ਕਰੇ, ਵੀ ਕਿਤੇ ਦੂਜਾ ਟਾਈਮ ਛੇਤੀ ਨਾ ਆ ਜਾਵੇ। ਵਧਾਈ ਦੇ ਨਾਲ ਹੀ ਵੀ ਗੱਲ ਕਹਿੰਦੇ ਆ ਪਰਮੇਸ਼ੁਰ ਲੰਮੀ ਉਮਰ ਕਰੇ, ਵੀ ਅੱਜ ਵਧਾਈਆਂ ਦੇਣਾ ਹੈ ਕਿਤੇ ਕੱਲ ਨੂੰ ਫਿਰ ਆਉਣਾ ਪਵੇ। ਪਰ ਇੱਥੇ ਇਹ ਨਹੀਂ ਕਹੇਗਾ ਕਿ ਖਾਲਸਾ ਜੀ ਤੁਹਾਨੂੰ ਵਧਾਈ ਹੈ ਤੇ ਲੰਮੀ ਉਮਰ, ਇਹ ਨਹੀਂ ਕਹੇਗਾ। ਕਹਿਣਗੇ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਤਸ਼ਾਹ, ਇਹ ਫਰਕ ਹੈ ਜਨਮ ਵਿੱਚ, ਕਿਉਂਕਿ ਇੱਥੇ ਆਵਾਗਮਨ ਹੀ ਖਤਮ ਹੋ ਗਿਆ, ਇੱਥੇ ਲੰਮੀ ਉਮਰ ਦਾ ਕੰਮ ਹੀ ਨਹੀਂ ਰਿਹਾ। ਜਿਹੜਾ ਗੁਰਮੁਖ ਮਿਲਿਆ, ਵਧਾਈ ਦਿੱਤੀ, ਫਤਿਹ ਬੁਲਾ ਕੇ ਆਖਿਆ ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਇਹ ਬਚਨ ਆਖਿਆ ਨਾਲ। ਸੋ ਅੰਤਰ ਜਾਮੀ ਸਭ ਜਾਣਾ ਹੈ ਤਾਂ ਕਿਸ ਪੈ ਆਖ ਸੁਣਾਈਐ, ਕਹਿਣਾ ਕਥ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਜੇ ਸੱਚੇ ਪਾਤਸ਼ਾਹ ਅੰਤਰ ਜਾਮੀ ਸਭ ਜਾਣਦੇ ਨੇ, ਕੋਈ ਵੀ ਸੇਵਾ ਕਿਸੇ ਨੇ ਕੀਤੀ ਹੈ ਘਾਲ ਨਾ ਭਾਨਾ ਹੈ, ਅੰਤਰ ਵਿਧ ਜਾਣਾ ਹੈ ਤਾਂ ਕਿ ਕਰ ਮਨ ਸੇਵਾ, ਸਭ ਕੁਛ ਜਾਣਦਾ ਹੈ। ਜਿਹਨੇ ਇੱਕ ਜੋੜੇ ਦੀ ਝਾੜਨ ਦੀ ਸੇਵਾ ਕੀਤੀ, ਇੱਕ ਬਰਤਨ ਵੀ ਮਾਂਜਿਆ, ਸਾਹਿਬ ਜਾਣਦੇ ਨੇ। ਪਰ ਬਾਬਾ ਜੀ ਰਾਹ ਸਾਨੂੰ ਦੱਸਦੇ ਆਉਂਦੇ ਸੀ ਵੀ ਜਦੋਂ ਦੇ ਆਉਣ ਲੱਗੇ, ਜਿਹੜਾ ਸਿੰਘ ਜਿੱਥੇ ਖੜਾ ਹੋਏਗਾ ਉੱਥੇ ਹੀ ਮਿਲੇਗਾ ਤੁਹਾਨੂੰ, ਉਹ ਸੇਵਾ ਤੇ ਮਿਲੇਗਾ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸੰਗਤਾਂ ਦੇ ਸਿਰ ਤੇ ਮੇਲ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਣ, ਸਿੱਖੀ ਦੀ ਦਾਤ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਣ ਮਹਾਰਾਜ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਆਪਾਂ ਆਨੰਦ ਮਾਣ ਰਹੇ ਹਾਂ, ਸੰਗਤਾਂ 5 ਦਿਨਾਂ ਤੋਂ ਦੂਰੋਂ ਦੂਰੋਂ ਆ ਕੇ ਲਾਹਾ ਲੈਂਦੀਆਂ ਨੇ, ਉੱਥੇ ਸੰਗਤਾਂ ਦੇ ਪ੍ਰੇਮ ਸਦਕਾ ਤੇ ਬਾਬਾ ਜੈਮਿਨ ਸਿੰਘ ਜੀ ਭਿੰਡਰ ਉਹਨਾਂ ਦਾ ਪ੍ਰੇਮ ਸਾਰੇ ਮਹਾਂਪੁਰਸ਼ਾਂ ਨਾਲ ਹੈ ਤੇ ਮਹਾਂਪੁਰਸ਼ਾਂ ਦੇ ਸਾਰੇ ਜਥੇਦਾਰ ਨੇ ਜਿਹੜੇ ਬਾਹਰ ਕਥਾ ਕੀਰਤਨ ਪ੍ਰਚਾਰ ਕਰਦੇ ਨੇ। ਬਾਬਾ ਜਸਵੀਰ ਸਿੰਘ, ਬਾਬਾ ਬਲਕਾਰ ਸਿੰਘ, ਬਾਬਾ ਜਗਤਾਰ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਗੁਰਵੀਰ ਸਿੰਘ, ਬਾਬਾ ਲਾਭ ਸਿੰਘ ਡਬਈ ਤੋਂ ਉੱਥੇ ਵੀ ਕਥਾ ਕੀਰਤਨ ਪ੍ਰਚਾਰ ਕਰਦੇ ਨੇ। ਬਾਬਾ ਤਰਲੋਚਨ ਸਿੰਘ ਹੈੱਡ ਗ੍ਰੰਥੀ ਲੋਹਰਾ ਸਾਹਿਬ, ਉੱਥੇ ਇਤਿਹਾਸ ਦੀ ਕਥਾ ਤੇ ਗ੍ਰੰਥੀ ਦੀ ਸੇਵਾ। ਇਹ ਸਾਰੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਚੇਚੇ ਤੌਰ ਤੇ, ਭਾਵੇਂ ਆਪਣੀਆਂ ਇਹਨਾਂ ਦੀਆਂ ਨਿੱਜੀ ਡਿਊਟੀਆਂ ਮਹਾਂਪੁਰਸ਼ਾਂ ਨੇ ਲਾਈਆਂ ਹੋਈਆਂ ਨੇ, ਪਰ ਸੰਗਤਾਂ ਵਿੱਚ ਵਿਚਰਦੇ ਆ, ਸੰਗਤਾਂ ਨਾਲ ਪਿਆਰ ਹੈ। ਇਹ ਵੀ ਵਿਸ਼ੇਸ਼ ਕਰਕੇ ਪੰਚ ਨੇ ਸਾਰੇ ਆਪਣੀ ਵਿਚਾਰ ਪਿਛਲੇ ਦੌਰਾਨਾਂ ਤੋਂ ਚੱਲ ਰਹੀ ਹੈ। ਹਰ ਇੱਕ ਜੀਵ ਦੁਖੀ ਹੈ, ਸੁੱਖ ਦੀ ਆਸ ਕਰਦਾ ਹੈ, ਪਰ ਜਿੰਨੇ ਸੁੱਖਾਂ ਦੇ ਯਤਨ ਕਰ ਰਿਹਾ ਉਨੇ ਦੁੱਖ ਪ੍ਰਾਪਤ ਹੋ ਰਹੇ ਨੇ। ਸੁੱਖ ਮੰਗਤ ਦੁੱਖ ਆਗਲ ਹੋਏ, ਮੰਗਦਾ ਸੁੱਖ ਹੈ ਤੇ ਮਿਲ ਰਿਹਾ ਦੁੱਖ, ਕਿਉਂਕਿ ਜਿੱਥੇ ਵਸਤੂ ਹੁੰਦੀ ਹੈ ਉੱਥੋਂ ਮਿਲਦੀ ਹੈ, ਜਿੱਥੋਂ ਸੁੱਖ ਲੱਭਦਾ ਉੱਥੇ ਸੁੱਖ ਹੈ ਨਹੀਂ। ਆਪਾਂ ਦੁਨੀਆਂ ਦੇ ਪਦਾਰਥਾਂ ਵਿੱਚ, ਦੁਨੀਆਂ ਦੀ ਐਸ਼ੋ ਇਸ਼ਰਤ ਵਿੱਚ, ਵਡਿਆਈ ਵਿੱਚ ਸੁੱਖ ਲੱਭਦੇ ਹਾਂ, ਜਿੱਥੇ ਖਿੰਨਵੀਂ ਇੱਕ ਛਿੰਨਵੀਂ ਸੁੱਖ ਦੀ ਆਸ ਨਹੀਂ ਹੈ। ਜਿੱਥੇ ਸੁੱਖ ਹੈ, ਜੋ ਸੁੱਖ ਕੋ ਚਾਹੇ ਸਦਾ ਸਨ ਰਾਮ ਕੀ ਲੇਹੇ, ਗੁਰੂ ਦੀ ਸਰਨ। ਜਿੰਨਾ ਚਿਰ ਗੁਰੂ ਦੀ ਸਰਨ ਅਖਤਿਆਰ ਨਹੀਂ ਕਰਦਾ, ਗੁਰੂ ਵਾਲਾ ਨਹੀਂ ਬਣਦਾ, ਗੁਰੂ ਦੇ ਉਦੇਸ਼ ਤੇ ਨਹੀਂ ਚੱਲਦਾ, ਇਹਨੂੰ ਸਦੀਵੀ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮਾਤਮਾ ਨੂੰ ਮਿਲ ਕੇ ਹੀ ਪਰਮ ਸੁਖੀ ਹੋ ਸਕਦਾ ਹੈ। ਉਹਨੂੰ ਮਿਲਣ ਦਾ ਸਾਧਨ ਹੈ ਪ੍ਰੇਮਾ ਭਗਤੀ। ਮਨ ਜਿਹੜੀ ਚੀਜ਼ ਨੂੰ ਪ੍ਰੇਮ ਨਾਲ ਚਿੰਤਨ ਕਰਦਾ ਹੈ, ਉਹਦਾ ਰੂਪ ਹੋ ਜਾਂਦਾ ਹੈ। ਜਦ ਇਹ ਪ੍ਰੇਮ ਨਾਲ ਬਾਣੀ ਪੜ੍ਹੇਗਾ, ਪ੍ਰੇਮ ਨਾਲ ਸਿਮਰਨ ਕਰੇਗਾ, ਪ੍ਰੇਮ ਨਾਲ ਸੇਵਾ ਕਰੇਗਾ, ਫਿਰ ਜੈਸਾ ਸੇਵੈ ਤੈਸੋ ਹੋਵੇ। ਜਿਹਦੀ ਆਰਾਧਨਾ ਕਰੇਗਾ, ਸਿਮਰਨ ਕਰੇਗਾ, ਉਹਦਾ ਹੀ ਰੂਪ ਹੋ ਜਾਏਗਾ। ਆਨ ਮੱਤਾਂ ਵਿੱਚ ਲਹਿਦਾ ਲਹਿਦਾ ਸਾਧਨ ਨੇ। ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮਾ ਭਗਤੀ ਦਾ ਉਪਦੇਸ਼ ਹੈ। ਪ੍ਰੇਮਾ ਭਗਤੀ ਕਰਕੇ ਹੀ ਉਹਦਾ ਮਿਲਾਪ ਹੁੰਦਾ, ਉਹਨੂੰ ਪਾਈਦਾ। ਜਦ ਉਹਦੀ ਪ੍ਰੇਮਾ ਭਗਤੀ ਕਰਦਾ, ਪ੍ਰੇਮਾ ਭਗਤੀ ਦੇ ਅਧੀਨ ਹੋ ਕੇ ਉਹਦੀ ਮਿਲਾਪ ਤਾਂ ਹੁੰਦਾ ਹੈ, ਉਹ ਆਪਣੇ ਭਗਤ ਦੇ ਪ੍ਰੇਮ ਦੇ ਅਧੀਨ ਹੋ ਜਾਂਦਾ ਹੈ। ਜਿੱਥੇ ਆਪਣੇ ਸੇਵਕਾਂ ਦੇ ਨੌਕਰ ਬਣ ਕੇ ਕਾਰਜ ਕਰਦਾ ਹੈ, ਫਿਰ ਉਹਨੂੰ ਪ੍ਰੇਮ ਕਰਨ ਵਾਲਾ ਜੋ ਸ਼ਿਕਾਉਂਦਾ ਉਹ ਸ਼ੱਕ ਵੀ ਲੈਂਦਾ ਹੈ। ਪਦਾਰਥਾਂ ਦਾ ਭੁੱਖਾ ਨਹੀਂ, ਕਿਉਂਕਿ ਸਾਰੇ ਪਦਾਰਥ ਦਾ ਮਾਲਕ ਹੈ, ਪਰ ਜਿਹੜਾ ਵੀ ਉਹਨੂੰ ਪ੍ਰੇਮ ਨਾਲ ਛਕਾਉਂਦਾ ਛਕ ਲੈਂਦਾ। ਇਹ ਵਿਚਾਰ ਆਪਣੀ ਚੱਲਦੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਨਮ ਪਟਨਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ। ਪਹਿਲਾਂ ਉਸ ਨਗਰ ਦਾ ਨਾਂ ਰਾਏ ਭੋਏ ਦੀ ਤਲਵੰਡੀ ਹੈ। ਰਾਏ ਗੁਲਾਲ ਦਾ ਨਗਰ ਸੀ ਤਾਂ ਕਰਕੇ ਰਾਏ ਭੋਏ ਦੀ ਤਲਵੰਡੀ। ਜਦੋਂ ਉਹਨੂੰ ਗਿਆਨ ਹੋਇਆ ਰਾਏ ਬੁਲਾਰ ਨੂੰ, ਤਾਂ ਇਹ ਨਾਂ ਰਾਏ ਬੁਲਾਰ ਨੇ ਰੱਖਿਆ ਨਨਕਾਣਾ ਸਾਹਿਬ। ਦੁਨੀਆਂ ਦੇ ਲੋਕੋ ਰਾਏ ਭੋਏ ਦਾ ਤਲਵੰਡੀ ਨਹੀਂ ਅੱਜ ਤੋਂ ਨਾਨਕਿਆਣਾ, ਇਹਦਾ ਮਾਲਕ ਨਾਨਕ। ਆਪਾਂ ਕਹਿੰਦੇ ਸੰਗਤਾਂ ਨੇ ਰੱਖਿਆ, ਰਾਏ ਬੁਲਾਰ ਨੇ ਨਨਕਾਣਾ ਸਾਹਿਬ ਨਾਮ ਰੱਖਿਆ। ਅੱਜ ਤੋਂ ਮੇਰਾ ਨਗਰ ਨਹੀਂ, ਇਹਦਾ ਮਾਲਕ ਪਰਮੇਸ਼ਰ ਰੂਪ ਧਾਰ ਕੇ ਆਇਆ। ਜਾਂ ਭੈਣ ਨਾਨਕੀ ਨੇ ਪਛਾਣਿਆ ਸੀ ਜਾਂ ਰਾਏ ਬੁਲਾਰ ਨੇ ਪਛਾਣਿਆ ਸੀ। ਬਾਕੀ ਪਟਵਾਰੀ ਦਾ ਪੁੱਤਰ ਹੀ ਸਮੇਂ ਦੇ ਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਨਮ ਮੱਤੇ ਦੀ ਸਰਾਂ ਬਠਿੰਡੇ ਦਾ ਇਲਾਕਾ। ਗੁਰੂ ਅਮਰਦਾਸ ਮਹਾਰਾਜ ਦਾ ਜਨਮ ਬਾਸਰ ਕੇ। ਗੁਰੂ ਰਾਮਦਾਸ ਮਹਾਰਾਜ ਦਾ ਜਨਮ ਹੋਇਆ ਚੂਨਾ ਮੰਡੀ ਲਾਹੌਰ। ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਗਟ ਹੋਏ ਸ੍ਰੀ ਗੋਇੰਦਵਾਲ ਸਾਹਿਬ। ਗੁਰੂ ਹਰਗੋਬਿੰਦ ਮਹਾਰਾਜ ਗੁਰੂ ਕੀ ਵਡਾਲੀ। ਅਵਤਾਰ ਹੋਇਆ ਮਹਾਰਾਜ 6, 7 ਅਤੇ 8 ਪਾਤਸ਼ਾਹ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਹੈ। 9 ਪਾਤਸ਼ਾਹ ਮਹਾਰਾਜ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਕਲਗੀਧਰ ਪਾਤਸ਼ਾਹ ਦਾ ਤਾਂ ਦੱਸਣ ਦੀ ਲੋੜ ਹੀ ਨਹੀਂ ਹੈ, ਸ੍ਰੀ ਪਟਨਾ ਸਾਹਿਬ। ਜਦੋਂ ਬਚਪਨ ਅਵਸਥਾ ਵਿੱਚ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਹਮਜੋਲੀਆਂ ਨਾਲ ਖੇਡਦੇ ਨੇ, ਖੇਡਾਂ ਵੀ ਨਿਆਰੀਆਂ, ਛੋਟੇ ਛੋਟੇ ਬੱਚਿਆਂ ਦੇ ਦੋ ਜਥੇ ਬਣਾ ਕੇ ਆਪਸ ਵਿੱਚ ਜੰਗ ਲੜਾਈ, ਜਿਹੜੀ ਫੌਜ ਜਿੱਤਦੀ ਹੈ ਫਿਰ ਮਾਮਾ ਕਿਰਪਾਲ ਦਾਸ ਜੀ ਤੋਂ ਨਾਮ ਦਵਾਉਂਦੇ। ਪਹਿਲਾਂ ਗੇ ਗਲੇਲ ਦਾ ਨਿਸ਼ਾਨਾ ਘੜਾ ਭਰਨ ਦੇ ਨਾਲ ਮਾਰ ਕੇ ਗਲੇਲਾ, ਜਦੋਂ ਮਾਈਆਂ ਨੇ ਘੜੇ ਬਦਲ ਕੇ ਗਾਗਰਾਂ ਦੇ ਦਿੱਤੀਆਂ ਮਾਤਾ ਨੇ, ਫਿਰ ਤੀਰ ਮਾਰ ਕੇ ਛੇ ਕਰ ਦਿੰਦੇ ਸੀ। ਜਿਨ੍ਹਾਂ ਨੇ ਜ਼ੁਲਮ ਦੇ ਘੜੇ ਭੁੱਲਣੇ ਸੀ ਬਚਪਨ ਤੋਂ, ਹੁਣ ਹਾਰ ਪਰਵਨ ਕੇ ਚਿਕਨੇ ਚਿਕਨੇ ਪਾ। ਬੜੇ ਕੌਤਕ ਕੀਤੇ ਮਹਾਰਾਜ ਨੇ ਪਟਨਾ ਸਾਹਿਬ ਰਹਿ ਕੇ। ਇੱਕ ਸ਼ਿਵਦੱਤ ਪੰਡਿਤ, ਇਹਦਾ ਬੜਾ ਸਤਿਕਾਰ ਹੈ ਪਟਨਾ ਸਾਹਿਬ ਵਿੱਚ, ਇਹ ਖੱਟ ਕਰਮੀ 6 ਕਰਮ ਜਿਹਦੇ ਵਿੱਚ ਹੋਣ ਪੰਡਿਤ ਵਿੱਚ, ਨਾਮ ਜਪਣਾ ਜਪਾਉਣਾ, ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ, ਜਿਹਦੇ ਵਿੱਚ 6 ਗੁਣ ਹੋ ਸਤਿਕਾਰਯੋਗ। ਵੈਸੇ ਕਿਸੇ ਵੀ ਧਰਮ ਦਾ ਬੰਦਾ ਸ਼ੁਭ ਗੁਣ ਹੋਣ ਦਾ ਸਤਿਕਾਰ ਹੁੰਦਾ। ਇਹਦਾ ਸਤਿਕਾਰ ਸੀ ਪਟਨੇ ਸ਼ਹਿਰ ਵਿੱਚ। ਇਹਨੂੰ ਪਤਾ ਲੱਗਿਆ ਕਲਗੀਧਰ ਪਾਤਸ਼ਾਹ ਕਾਲ ਪੁਰਖ ਪਰਮੇਸ਼ਰ ਦੇ ਅਵਤਾਰ, ਪਰ ਮੈਂ ਤਾਂ ਸਮਝਾਂਗਾ ਜੇ ਮੈਨੂੰ ਭਗਵਾਨ ਰਾਮ ਚੰਦਰ ਦੇ ਰੂਪ ਚ ਦਰਸ਼ਨ ਦੇਣ। ਗੰਗਾ ਦੇ ਕਿਨਾਰੇ ਬੈਠੇ ਨੇ ਸ਼ਿਵਦੱਤ ਪੰਡਿਤ, ਚੜ੍ਹਦੇ ਪਾਸੇ ਗੰਗਾ ਵੱਲ ਮੂੰਹ ਕੀਤਾ ਹੋਇਆ, ਨੇਤਰ ਬੰਦ ਨੇ। ਮਹਾਰਾਜ ਆਪਣੇ ਬੱਚਿਆਂ ਹੰਜੋਲੀਆਂ ਨਾਲ, ਸਾਥੀਆਂ ਨਾਲ ਧੰਨ ਸੀ ਆਨੰਦਪੁਰ ਸਾਹਿਬ ਦੀਆਂ ਗਲੀਆਂ, ਪਟਨਾ ਸਾਹਿਬ ਦੀਆਂ ਗਲੀਆਂ ਜਿੱਥੇ ਮਹਾਰਾਜ ਖੇਡਦੇ ਸੀ। ਧੰਨ ਸੀ ਮਹਾਰਾਜ ਦੇ ਹਮਜੋਲੀ ਸਾਥੀ ਜਿਹੜੇ ਮਹਾਰਾਜ ਦੇ ਨਾਲ ਖੇਡਦੇ ਸੀ। ਆਪਾਂ ਤਰਸਦੇ ਹਾਂ ਕਿਤੇ ਸੁਪਨੇ ਚ ਦਰਸ਼ਨ ਹੋ ਜਾਣ, ਜਨਮ ਸਫਲਾ ਹੋ ਜਾਏ। ਪਤਾ ਨੀ ਕਿੰਨੇ ਕੁ ਜਨਮਾਂ ਦੇ ਤਪੀਸਰ ਸੀ ਜਿਹੜੇ ਮਹਾਰਾਜ ਦੇ ਨਾਲ ਖੇਡਦੇ ਰਹੇ ਗਲੀਆਂ ਵਿੱਚ। ਧਨ ਧਨ ਬਨ ਖੰਡ ਬਿੰਦਰਾ ਬਣਾ, ਜੈ ਖੇਲੈ ਸ੍ਰੀ ਨਰਾਇਣਾ। ਪਟਨਾ ਸਾਹਿਬ ਦੀਆਂ ਗਲੀਆਂ ਧਨ, ਜਿੱਥੇ ਮਹਾਰਾਜ ਆਪਣੇ ਸਾਥੀਆਂ ਨਾਲ ਖੇਡਦੇ ਹੁੰਦੇ ਸੀ। ਖੇਡਦੇ ਖੇਡਦੇ ਸਾਥੀਆਂ ਨੂੰ ਛੱਡ ਕੇ ਉੱਧਰ ਇੱਕ ਪਾਸੇ ਚਲੇ ਗਏ, ਪਿੱਛੇ ਖੜ ਕੇ ਮਹਾਰਾਜ ਕਹਿੰਦੇ, ਪੰਡਿਤ ਜੀ ਝਾਕ ਜਦ ਅੱਖਾਂ ਖੋਲ ਕੇ ਪਿੱਛੇ ਦੇਖਿਆ, ਸੀਸ ਤੇ ਮੁਕਟ ਲੱਗਿਆ, ਮੋਢੇ ਧਨਕ ਬਾਣ ਪਾਇਆ ਭਗਵਾਨ ਰਾਮ ਚੰਦਰ, ਉੱਠ ਕੇ ਮੱਥਾ ਟੇਕਣ ਲੱਗੇ ਤਾਂ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ। ਇਹਨੇ ਬਹੁਤ ਪ੍ਰਚਾਰ ਕੀਤਾ ਸੀ ਪਟਨੇ ਸ਼ਿਵ ਦੱਤ ਪੰਡਿਤ ਕਿ ਦੁਨੀਆਂ ਦੇ ਲੋਕੋ ਪਰਮੇਸ਼ਰ ਆਪ ਰੂਪ ਧਾਰ ਕੇ ਪਟਨੇ ਵਿੱਚ ਆਏ ਹੋਏ। ਇਹਨੇ ਜਾ ਕੇ ਫਿਰ ਉਹ ਰਾਜੇ ਮੈਣੀ ਦੀ ਘਰਵਾਲੀ, ਮੈਣੀ ਗੋ ਸੀ ਰਾਜੇ ਦੀ, ਰਾਣੀ ਦਾ ਨਾਮ ਸੀ ਕੁਸ਼ਲਿਆ, ਇਹਦੇ ਘਰ ਰਾਜ ਨਹੀਂ ਸੀ। ਇਹਨੇ ਬੇਨਤੀ ਕੀਤੀ, ਕੋਈ ਉਪਾਅ ਹੈ ਕਿ ਸਾਡੇ ਘਰ ਪੁੱਤਰ ਦੀ ਦਾਤ ਮਿਲੇ? ਕਹਿੰਦੇ ਤੁਹਾਡੇ ਸ਼ਹਿਰ ਦੇ ਵਿੱਚ ਪਰਮੇਸ਼ਰ ਰੂਪ ਧਾਰ ਕੇ ਆਇਆ ਹੋਇਆ, ਤੁਸੀਂ ਉਹਨਾਂ ਦੀ ਖੁਸ਼ੀ ਲਓ, ਤੁਹਾਨੂੰ ਪੁੱਤਰ ਦਾ ਵਰ ਦੇਣ। ਦੂਸਰ ਹੋਏ ਤਾਂ ਸੋਝੀ ਪਾਏ ਸੀ, ਇੱਕ ਤੋਂ ਦੂਜੇ ਨੂੰ ਲਗਨ ਲੱਗਦੀ ਹੁੰਦੀ ਹੈ। ਆ ਵੀ ਜਿਹੜੀ ਆਪਾਂ ਨੂੰ ਲੱਗੀ, ਇੱਕ ਤੋਂ ਦੂਜੇ ਨੂੰ ਲੱਗੀ ਹੋਈ, ਭਾਵੇਂ ਚੋਰੀ ਦੀ ਲੱਗੀ ਹੈ ਕਿਸੇ ਨੂੰ, ਭਾਵੇਂ ਜੂਏ ਦੀ ਲੱਗੀ ਹੈ, ਭਾਵੇਂ ਕਿਸੇ ਨਸ਼ੇ ਦੀ ਲੱਗੀ ਹੈ, ਇੱਕ ਤੋਂ ਦੂਜੇ ਨੂੰ ਲੱਗੀ ਹੋਈ। ਇਹ ਵੀ ਜਿਹੜੀ ਰੱਬ ਦੀ ਲਗਨ ਹੈ, ਇਹ ਸੰਗਤ ਕਰਨ ਦਾ ਭਾਵ ਵੀ ਇੱਕ ਤੋਂ ਦੂਜੇ ਨੂੰ ਲੱਗਦੀ। ਸੇਵਾ ਕਰਦਿਆਂ ਬੰਦਗੀ ਦੇਖ ਕੇ ਮਨ ਚ ਚਾਹ ਪੈਦਾ ਹੁੰਦਾ, ਪ੍ਰੇਮ ਪੈਦਾ ਹੋ ਜਾਂਦਾ। ਇਹ ਫਿਰ ਰਾਣੀ ਮੈਣੀ, ਰਾਣੀ ਕੁਸ਼ਲਿਆ ਕਿਵੇਂ ਖੁਸ਼ ਹੋਣਗੇ, ਕਿਵੇਂ ਆਉਣਗੇ? ਕਹਿੰਦੇ ਤੁਸੀਂ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰੋ, ਅੰਤਰਜਾਮੀ ਨੇ ਆਪਣੇ ਆਪ ਆ ਜਾਣਾ। ਵਾਪਰੀ ਸੀ ਨਾ ਦਿਨਾਂ ਘਟਾ ਘਟਨਾ ਵਾਪਰੀ ਸੀ, ਕਿਉਂਕਿ ਬਿਨ ਦੇਖੇ ਉਪਜੈ ਨਹੀਂ ਆਸਾ। ਜਿੰਨਾ ਚਿਰ ਦੇਖਦਾ ਨਹੀਂ ਉਹਨਾਂ ਚਿਰ ਵਿਸ਼ਵਾਸ ਨਹੀਂ ਆਏਗਾ। ਠੀਕ ਹੈ, ਥੋੜਾ ਬਹੁਤਾ ਫਰਕ ਪੈ ਜਾਂਦਾ ਜਦੋਂ ਸਿਮਰਨ ਕਰਦਿਆਂ ਕਰਦਿਆਂ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ, ਫਿਰ ਉਹਦੀ ਰੁਚੀ ਵਧਣ ਲੱਗ ਜਾਂਦੀ। ਪਹਿਲਾਂ ਕਰਤਾ ਕਹਿੰਦਾ ਕਰ ਰਿਹਾ, ਪਤਾ ਨਹੀਂ ਦੱਸਦੇ ਜੇ ਕੁਛ ਹੈ ਜਾਂ ਨਹੀਂ ਹੈ। ਹੌਲੀ 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 ਫਿਰ ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ, ਕਿਰਪਾ ਹੁੰਦੀ ਚਲੀ ਜਾਂਦੀ। ਜਦੋਂ ਪਹਿਲੇ ਦਿਨ ਬੱਚਾ ਸਕੂਲ ਜਾਂਦਾ ਤਾਂ ਉਹਨੂੰ ਟੀਚਰ ਦਿੰਦਾ ਕਹਿੰਦਾ ਜਾਂ ਕਿਤਾਬ, ਉਹ ਦੇਖਦਾ ਮੇਰੇ ਵੱਸ ਦਾ ਕੰਮ ਨਹੀਂ ਹੈਗਾ ਇਹ ਪੜ੍ਹ ਲੈਣਾ। ਇੱਕ ਦੋ ਦਿਨ ਤਾਂ ਐਵੇਂ ਫਿਰ ਕੇ ਆ ਜਾਂਦਾ, ਇਹ ਨਹੀਂ ਔਖਾ ਕੰਮ ਹੈ। ਫਿਰ ਦੇਖ ਲਓ ਲੱਗਿਆ ਰਹਿੰਦਾ ਕਿਸ ਮੰਜ਼ਿਲ ਤੇ ਡਿਗਰੀਆਂ ਤੱਕ ਪਹੁੰਚ ਜਾਂਦਾ। ਇਸੇ ਤਰ੍ਹਾਂ ਰਹਿਤ ਰਹਿਤ ਰਹਿ ਜਾਏ ਵਿਕਾਰਾ, ਗੁਰੂ ਪੂਰੇ ਕੇ ਸ਼ਬਦ ਪਰ ਆਪਾਂ ਲੱਗੇ ਰਹਿਣ ਦੀ ਲੋੜ ਹੈ। ਐਵੇਂ ਕਿਸੇ ਦੀ ਗੱਲਾਂ ਸੁਣ ਕੇ ਗੁੰਮਰਾਹ ਹੋਣ ਦੀ ਲੋੜ। ਬਹੁਤ ਲੋਕ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਰਹੇ ਨੇ, ਸਾਨੂੰ ਬਾਣੀ ਦੇ ਨਿਤਨਾਮ ਨਾਲੋਂ ਤੋੜ ਰਹੇ ਨੇ। ਉੱਥੇ ਲਾਈਟਾਂ ਦਿਸ ਰਹੀਆਂ ਨੇ ਜੀ, ਚਲੋ ਦਿਖਾ ਕੇ ਲਈ ਲਾਈਟਾਂ, ਜੇ ਅੱਖਾਂ ਮੀਟ ਮੀਟ ਕੇ ਅੱਖਾਂ ਹੀ ਖਰਾਬ ਕਰਨੇ, ਇਹਨਾਂ ਥੋੜੀਆਂ ਜਗ ਰਹੀਆਂ। ਉਹ ਜੀ ਦੇਖ ਲਓ ਬਾਹਰ, ਉੱਥੇ ਪ੍ਰਕਾਸ਼ ਦਿਖਾ ਰਹੇ ਨੇ ਜੀ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨਾਏ, ਹੋਰ ਕਿਹੜਾ ਪ੍ਰਕਾਸ਼? ਗੁਰੂ ਗਿਆਨ ਦਾ ਪ੍ਰਕਾਸ਼ ਕਰੇਗਾ ਜਦ ਤੂੰ ਸ਼ਬਦ ਦੀ ਕਮਾਈ ਕਰੇਗਾ। ਸਾਡੇ ਭੇਗ ਵਿੱਚ ਬਹੁਤ ਸਾਰੇ ਲੋਕ ਅੱਜ ਸਾਨੂੰ ਬਾਣੀ ਤੋਂ ਨਾਮ ਤੋਂ ਤੋੜ ਰਹੇ ਨੇ। ਭੋਲੇ ਭਾਲੇ ਲੋਕ ਉਹਨਾਂ ਦੀ ਗੱਲਾਂ ਚ ਆ ਕੇ ਗੁੰਮਰਾਹ ਹੋ ਜਾਂਦੇ। ਉਹ ਵੇਦ ਕਹਿੰਦਾ ਸ਼ਿਵ ਦੱਤ ਪੰਡਿਤ, ਉਹ ਜਾਣਦੇ ਨੇ ਸਭ ਵਿੱਦ, ਤੁਸੀਂ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰੋ, ਆਪਣੇ ਆਪ ਦਰਸ਼ਨ ਦੇਣਗੇ, ਪ੍ਰਸ਼ਾਦ ਛਕਣਗੇ। ਹੁਣ ਪ੍ਰਸ਼ਾਦ ਤਿਆਰ ਕਰਕੇ ਕਾਂਤ ਵਿੱਚ ਬੈਠ ਕੇ ਰਾਣੀ ਮੈਣੀ ਨੇਤਰ ਬੰਦ ਕੀਤੇ ਹੋਏ ਨੇ ਤੇ ਗੁਰੂ ਚਰਨਾਂ ਵਿੱਚ ਬੇਨਤੀਆਂ ਕਰ ਰਹੀ ਹੈ।
ਮਿਲ ਮੇਰੇ ਪ੍ਰੀਤਮ ਪਿਆਰਿਆ, ਮੈਂ ਤੁਝ ਬਿਨ ਕਰੀ ਨਿਭਾਣੀਆ। ਮਿਲ ਮੇਰੇ ਪ੍ਰੀਤਮ ਪਿਆਰਿਆ, ਤੁਝ ਬਿਨ ਕਰੀ ਨਿਭਾਣੀਆ। ਦਿਲ ਮੇਰੇ ਪ੍ਰੀਤਮ ਪਿਆਰਿਆ, ਮੈਂ ਤੁਝ ਬਿਨ ਕਰੀ। ਦਿਲ ਮੇਰੇ ਪ੍ਰੀਤਮ ਪਿਆਰਿਆ, ਮੈਂ ਤੁਝ ਬਿਨ ਕਰੀ ਨਿਭਾਣੀਆ।
ਮਿਲ ਮੇਰੇ ਪ੍ਰੀਤਮਾ ਜੀਓ, ਹਾਂ ਤੁਧ ਬਿਨ ਖਰੀ ਨਿਭਾਣੀ। ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ, ਬਿਨ ਫਿਰ ਕਿਉਂ ਸੁਖ ਪਾਈਏ। ਗੁਰ ਆਗੇ ਕਰੋ ਬੇਨਤੀ, ਜੇ ਗੁਰ ਭਾਵੇ ਜਿਉ ਮਿਲੈ ਤਿਵੇ ਮਿਲਾਈਏ। ਆਪੇ ਮੇਲ ਲਏ ਸੁਖਦਾਤਾ, ਆਪ ਮਿਲਿਆ ਘਰ ਆਏ। ਨਾਨਕ ਕਾਮਨ ਸਦਾ ਸੁਹਾਗਣ, ਨਾ ਫਿਰ ਮਰੇ ਨਾ ਜਾਏ। ਨੇਤਰ ਬੰਦ ਨੇ ਮਨੋ ਮਈ ਅਰਦਾਸਾਂ ਕਰੀ, ਰਾਣੀ ਮੈਣੀ ਰਾਣੀ ਕੁਸ਼ਲ ਲਿਆ। ਅੰਤਰਜਾਮੀ ਸੱਚੇ ਪਾਤਸ਼ਾਹ ਆਪਣੇ ਸਾਥੀਆਂ ਨਾਲ, ਕਿਸੇ ਨੇ ਛੋਟਾ ਜਿਹਾ ਕਮਾਨ ਮੋਢੇ ਚ ਪਾਇਆ ਹੋਇਆ, ਕਿਸੇ ਨੇ ਗੁੱਲੀ ਡੰਡਾ ਹੱਥੇ ਚ ਫੜਿਆ ਹੋਇਆ। ਜਿਹੋ ਜਿਹਾ ਸਮਾਂ ਉਹ ਜੀ ਸ਼ਾਸਤਰ ਹੁੰਦੇ, ਆਪਣੇ ਸਾਥੀਆਂ ਸਮੇਤ ਉਹਦੇ ਮਹਿਲਾਂ ਵਿੱਚ ਆ ਗਏ ਸੱਚੇ ਪਾਤਸ਼ਾਹ। ਰਾਣੀ ਦੀ ਗੋਦ ਵਿੱਚ ਜਾ ਕੇ ਬੈਠ ਗਏ। ਜਦ ਮਹਾਰਾਜ ਗੋਦ ਵਿੱਚ ਬੈਠੇ, ਨੇਤਰ ਖੁੱਲੇ ਰਾਣੀ ਮੈਣੀ ਦੇ, ਮਹਾਰਾਜ ਨੂੰ ਗੋਦ ਵਿੱਚ ਬੈਠਿਆਂ ਦੇਖੇ। ਸਤਸੰਗ ਜੀ ਗੋਦ ਵਿੱਚ ਬਿਠਾ ਕੇ ਰਾਣੀ ਮੈਣੀ ਨੇ ਮਹਾਰਾਜ ਨੂੰ ਪ੍ਰਸ਼ਾਦ ਛਕਾਇਆ, ਨਾਲ ਦੇ ਸਾਥੀਆਂ ਨੂੰ ਪਹਿਲਾਂ ਛਕਾਇਆ। ਮਹਾਰਾਜ ਕਹਿੰਦੇ ਪਹਿਲਾਂ ਇਹਨਾਂ ਨੂੰ ਛਕਾਓ। ਪ੍ਰਸ਼ਾਦ ਛਕ ਕੇ, ਮਾਤਾ ਤੁਸੀਂ ਸਾਡੇ ਸਾਥੀਆਂ ਨੂੰ ਪ੍ਰਸ਼ਾਦ ਛਕਾਇਆ, ਇੱਛਾ ਤੁਹਾਡੀ ਕੀ ਹੈ? ਰਾਣੀ ਮੈਣੀ ਕਹਿੰਦੀ ਗੋਬਿੰਦ ਰਾਏ, ਰਾਜ ਭਾਗ ਪਰਮਾਤਮਾ ਨੇ ਦਿੱਤਾ ਪਰ ਪੁੱਤਰ ਨਹੀਂ ਹੈ। ਦਿਨ ਕਾ ਦੀਪਕ ਸੂਰ ਹੈ, ਨਿਸ਼ਕਾ ਦੀਪਕ ਚੰਦ। ਦੀਪਕ ਧਰਮ ਪ੍ਰਲੋਕਾ, ਕੁਲ ਕਾ ਦੀਪ ਸੁਨੰਦ। ਦਿਨ ਦਾ ਦੀਵਾ ਸੂਰਜ ਹੈ, ਰਾਤ ਦਾ ਦੀਵਾ ਚੰਦਰਮਾ, ਪਰਲੋਕ ਵਾਸਤੇ ਧਰਮ ਦੀਵਾ ਪ੍ਰਕਾਸ਼ ਤੇ ਕੁੜ ਦਾ ਦੀਵਾ ਜਿਹੜਾ ਪੁੱਤਰ ਨੂੰ ਮੰਨਿਆ, ਉੱਤੀ ਗੰਢ ਪਵੈ ਸੰਸਾਰ। ਗ੍ਰਿਸ਼ਤ ਵਿੱਚ ਸਭ ਤੋਂ ਪਿਆਰੀ ਵਸਤੂ ਹੈ ਪੁੱਤਰ, ਸਭ ਤੋਂ ਖੁਸ਼ੀ ਦਾ ਸਮਾਂ ਹੈ ਪੁੱਤਰ ਦੀ ਸ਼ਾਦੀ ਗ੍ਰਿਸ਼ਤ ਵਿੱਚ, ਤੇ ਸਭ ਤੋਂ ਗਮੀ ਦਾ ਸਮਾਂ ਪੁੱਤਰ ਦਾ ਵਿਛੋੜਾ ਹੈ। ਰਾਣੀ ਬਹਿਣੀ ਕਹਿੰਦੀ, ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਗੋਬਿੰਦ ਰਾਏ, ਧਨ ਪਦਾਰਥ ਰਾਜ ਪਾਏਗਾ ਪਰ ਪੁੱਤਰ ਨਹੀਂ ਹੈ। ਮਾਤਾ ਕੈਸਾ ਪੁੱਤਰ ਹੋਵੇ, ਕਿਹੋ ਜਿਹਾ ਪੁੱਤਰ ਚਾਹੁੰਦੇ ਹੋ? ਉਹ ਲੱਗੇ ਵੀ ਕਿਹੋ ਜਿਹਾ ਕਹਿਣਾ, ਗੋਬਿੰਦ ਰਾਏ ਤੁਹਾਡੇ ਵਰਗਾ ਹੋਣਾ ਚਾਹੀਦਾ। ਸੱਚੇ ਪਾਤਸ਼ਾਹ ਕਹਿੰਦੇ, ਮਾਤਾ ਮੇਰੇ ਵਰਗਾ ਤਾਂ ਫਿਰ ਮੈਂ ਹੀ ਹਾਂ, ਨਾ ਪਹਿਲਾਂ ਹੋਇਆ ਤੇ ਨਾ ਬਾਅਦ ਵਿੱਚ ਹੋਵੇਗਾ। ਕੋਈ ਦੁਨੀਆਂ ਦਾ ਪੈਗੰਬਰ ਰਹਿਬਰ ਅਵਤਾਰ ਕਲਗੀਧਰ ਪਾਤਸ਼ਾਹ ਨਾਲ ਇੱਕ ਗੁਣ ਨਹੀਂ ਮਿਲਾ ਸਕਦਾ ਵੀ ਆਹ ਗੁਣ ਕਲਗੀਧਰ ਪਾਤਸ਼ਾਹ ਨਾਲ ਮਿਲਦਾ। ਕੋਈ ਗੱਲ ਇੱਕ ਵੀ ਦੁਨੀਆਂ ਦਾ ਰਹਿਬਰ, ਕੋਈ ਪੈਗੰਬਰ, ਕੋਈ ਗੁਰੂ ਅਵਤਾਰ, ਕੋਈ ਆਖੇ ਵੀ ਆਹ ਗੱਲ ਦਸਵੇਂ ਪਾਤਸ਼ਾਹ ਨਾਲ ਉਹਨਾਂ ਦੀ ਮਿਲਦੀ ਹੈ? ਨਹੀਂ ਮਿਲੇਗੀ, ਹੋ ਹੀ ਨਹੀਂ ਸਕਦਾ ਹੈ।
ਮੇਰੇ ਸਤਿਗੁਰ ਵਰਗਾ ਜੀ ਨਾ ਕੋਈ ਹੋਇਆ, ਨਾ ਕੋਈ ਹੋਇਆ, ਸਤਿਗੁਰ ਵਰਗਾ ਜੀ ਨਾ ਕੋਈ ਹੋਣਾ, ਨਾ ਕੋਈ ਹੋਇਆ, ਨਾ ਕੋਈ ਹੋਇਆ, ਨਾ ਕੋਈ ਹੋਣਾ, 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 ਮੇਰੇ ਸਤਿਗੁਰ ਵਰਗਾ ਜੀ ਨਾ ਕੋਈ ਹੋਇਆ, ਨਾ ਕੋਈ, ਸਤਿਗੁਰ ਵਰਗਾ ਜੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ,
ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ ਤੇ ਤਿਆਗੀ ਨਹੀਂ ਕੋਈ। ਜੇ ਪਟਨਾ ਸਾਹਿਬ ਤੋਂ ਆਏ ਮੁੜ ਕੇ ਪਟਨਾ ਸਾਹਿਬ ਨਹੀਂ ਗਏ, ਜੇ ਆਨੰਦਪੁਰੀ ਛੱਡ ਕੇ ਤੁਰੇ ਮੁੜ ਕੇ ਆਨੰਦਪੁਰ ਸਾਹਿਬ ਨਹੀਂ ਆਏ, ਜੇ ਗੜੀ ਚਮਕੌਰ ਚੋਂ ਨਿਕਲੇ ਮੁੜ ਕੇ ਗੜੀ ਚਮਕੌਰ ਨਹੀਂ ਆਏ, ਜੇ ਦਮਦਮਾ ਸਾਹਿਬ ਤੋਂ ਤੁਰੇ ਮੁੜ ਕੇ ਦਮਦਮਾ ਸਾਹਿਬ ਨਹੀਂ ਆਏ। ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ ਤੇ ਤੀਰ ਅੰਦਾਜ਼ ਨਹੀਂ ਕੋਈ। ਸੱਚੇ ਪਾਤਸ਼ਾਹ ਦੇ ਕਮਾਨ ਤੋਂ ਛੱਡਿਆ ਤੀਰ 10 ਕਿਲੋਮੀਟਰ ਮੋਤੀ ਬਾਗ ਦਿੱਲੀ ਖੜੇ ਨੇ ਮਹਾਰਾਜ, ਛੱਡਿਆ ਕਮਾਨ ਵਿੱਚੋਂ ਤੀਰ ਲਾਲ ਕਿਲੇ ਵਿੱਚ ਆ ਕੇ ਤੀਰ ਸਾਹਿਬ ਗੁਰਦੁਆਰਾ ਬਣਿਆ। ਉਹ ਤੁਸੀਂ ਜਾ ਕੇ ਮਿਲਿਓ ਕਿੰਨੇ ਕਿਲੋਮੀਟਰ ਬਣਦਾ। ਉਹ ਨਵਾਬ ਕਹਿੰਦਾ, ਗੁਰੂ ਕਰਾਮਾਤੀ ਹੈ, ਦੂਜਾ ਤੀਰ ਪਰੋਇਆ ਚਿੱਠੀ, ਗੁਰੂ ਕਹਿੰਦੇ ਕਰਾਮਾਤ ਨੀ ਕਲਾ ਹੈ, ਜਿੱਥੇ ਸਤਰੰਜ ਖੇਡ ਰਹੇ ਸੀ ਵਿੱਚ ਗੜਤਾ ਮਾਰ ਦਿੱਤੀ, ਚਿੱਠੀਆਂ ਪਰੋ ਪਰੋ ਕਿਸੇ ਦੇ ਨਵਾਬ ਦੀ ਟੋਪੀ ਚ। ਆਨੰਦਪੁਰ ਸਾਹਿਬ 2 ਕਿਲੋਮੀਟਰ ਦੇ ਬੈਠੇ ਤੰਬੂ ਸੂਬੇ, 2 ਕਿਲੋਮੀਟਰ ਤੇ ਪਹਿਲਾ ਤੀਰ ਤੰਬੂ ਚ ਮਾਰਿਆ। ਮਹਾਰਾਜ ਕਹਿੰਦੇ, ਜਿਹੜੀਆਂ ਤੁਸੀਂ ਘੜਤਾਂ ਘੜ ਰਹੇ ਹੋ ਮੈਂ ਇੱਥੇ ਬੈਠਾ ਤੁਹਾਡੇ ਪਲਾਣ ਜਾਣਦਾ। ਵਜ਼ੀਰ ਕਾ ਕਹਿੰਦਾ, ਗੁਰੂ ਕਰਾਮਾਤੀ ਹੈ, ਚਿੱਠੀ ਪਰੋ ਕੇ ਤੀਰਤ ਦੇ ਟੋਪੀ ਚ ਮਾਰੀ ਉਹ ਵਜ਼ੀਰ ਖਾਂ ਕਰਾ ਮਾਤਨੀ ਕਲਾ ਹੈ। ਕਿਸੇ ਦੇ ਪਲੰਗ ਦੇ ਪਾਵੇ ਵਿੱਚ, ਕਿਸੇ ਦੇ ਗੋਡੇ ਚ ਮੈਂ ਇੱਥੇ ਬਹਿ ਕੇ ਤੁਹਾਡਾ ਕੀਰਤਨ ਸੁਣਨਾ ਪੜ੍ਹ ਸਕਦਾ, ਪਰ ਸੂਰਮੇ ਦਾ ਕੰਮ ਹੈ ਜਦੋਂ ਸਾਹਮਣੇ ਵਿਧਾਨ ਸ਼ਾਸਤਰ ਲੈ ਕੇ ਖੜੇ ਪਏ, ਉਹਨਾਂ ਵਰਗਾ ਸੂਰਮਾ ਨਹੀਂ ਕੀ ਭੱਜੇ ਜਾਂਦੇ ਤੇ ਡਿੱਗੇ ਤੇ ਬੈਠੇ ਤੇ ਦੋ ਵਾਰ ਪਹਿਲਾਂ ਕਹਿੰਦੇ ਨੇ ਕਰ ਤੇਰੇ ਮਨ ਚ ਭੁਲੇਖਾਂ ਦਾ ਫੇਰ ਬਖਸ਼ਦੇ ਨੇ ਵਾਰ। ਏਕ ਦਾ ਧਨੀ ਨਹੀਂ ਕਲਗੀਧਰ ਪਾਤਸ਼ਾਹ ਵਰਗਾ ਦੁਨੀਆਂ, ਕਲਗੀਧਰ ਪਾਤਸ਼ਾਹ ਵਰਗਾ ਰਾਈਟਰ ਦੁਨੀਆਂ ਤੇ ਨਹੀਂ, ਜਿਹੜਾ ਔਰੰਗਜ਼ੇਬ ਤੋਪ ਦੇ ਗੋਲੇ ਨਾਲ ਕਿਸੇ ਤੋਂ ਨਹੀਂ ਮਰਿਆ, ਕਲਗੀਧਰ ਪਾਤਸ਼ਾਹ ਨੇ ਕਲਮ ਦਾ ਵਾਰ ਕਰਕੇ ਮਾਰ ਦਿੱਤਾ। ਜਫਰਨਾਮਾ ਪੜਦਾ ਗਿਆ, ਦਮ ਖੁਸ਼ਕ ਹੁੰਦੇ ਗਏ, ਪਛਤਾ ਪਛਤਾ ਕੇ ਮਰ ਗਿਆ ਔਰੰਗਜ਼ੇਬ। ਕਲਗੀਧਰ ਪਾਤਸ਼ਾਹ ਵਰਗਾ ਅਨੁਭਵੀ ਦੁਨੀਆਂ ਤੇ ਨਹੀਂ ਕੋਈ, ਇੱਕ ਓਂਕਾਰ ਤੋਂ ਲੈ ਕੇ 18 ਹੈ 10 20 ਤੱਕ ਬਾਣੀ ਉਚਾਰਦੇ ਨੇ, ਇੱਕ ਲਗਾ ਮਾਤਰ ਦਾ ਫਰਕ ਨਹੀਂ ਆਇਆ। ਕਿਹੜੀ ਕਿਹੜੀ ਗੱਲ ਕਹੀਏ, ਦੁਨੀਆਂ ਚ ਦਾਨੀ ਬੜੇ, ਹੀਰੇ ਮੋਤੀ ਹਾਥੀ ਘੋੜੇ, ਉਹ ਦੁਨੀਆਂ ਦੇ ਇਤਿਹਾਸ ਵਿੱਚ ਜੇ ਕੋਈ ਪੁੱਤਰਾਂ ਦਾ ਦਾਨੀ ਹੈ ਤਾਂ ਕੇਵਲ ਕਲਗੀਧਰ ਪਾਤਸ਼ਾਹ ਹੈ।
ਬੋਲੇ ਸੋ
ਇੱਕ ਨਹੀਂ ਦੋ ਨਹੀਂ ਚਾਰ ਪੁਰਾਣਾਂ ਤੋਂ ਪਿਆਰੇ ਪੁੱਤਰ ਦੇਸ਼ ਕੌਮ ਪੰਥ ਤੋਂ ਕੁਰਬਾਨ ਕੀਤੇ। ਤੇ ਜੇ ਪੁੱਛਿਆ ਪੁੱਤਰ ਕਿੱਥੇ ਨੇ, ਨ ਪੁੱਤਰ ਨ ਕੇ ਸੀਸ ਪਰਿਵਾਰ ਦੀ ਸੁੱਤ ਚਾਰ, ਚਾਰ ਬੂਹੇ ਤੋਂ ਕਿਹਾ ਹੋਇਆ ਜੀਵਤ ਲੱਖ ਹਜ਼ਾਰ, ਸਾਨੂੰ ਪੁੱਤਰ ਬਣਾਇਆ ਆਪਾਂ ਨੂੰ ਪੁੱਤਰ ਵਾਰ ਕੇ, ਨਹੀਂ ਬਣਦੇ ਤਾਂ ਆਪਣੀ ਬੋਲਦਾ। ਸੌਸਾ ਸਿੰਘ ਜੀ ਕਲਗੀਧਰ ਪਾਤਸ਼ਾਹ ਕਹਿੰਦੇ ਮਾਤਾ ਮੇਰੇ ਵਰਗਾ ਤਾਂ ਮੈਂ ਹੀ ਹਾਂ, ਜਦ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਮਾਤਾ ਕੁਸ਼ਲਿਆ ਦੇ ਮਨ ਵਿੱਚੋਂ ਮਾਂ ਬਣਨ ਵਾਲੀ ਇੱਛਾ ਹੀ ਖਤਮ ਕਰ ਦਿੱਤੀ। ਮਾਤਾ ਕਲਗੀਧਰ ਪਾਤਸ਼ਾਹ ਨੂੰ ਆਪਣਾ ਪੁੱਤਰ ਸਮਝ ਲਿਆ, ਮਾਤਾ ਹੋਰ ਇੱਛਾ ਦੱਸੋ, ਰੋਜ਼ ਮਹਿਲਾਂ ਵਿੱਚ ਆ ਕੇ ਪ੍ਰਸ਼ਾਦ ਛਕਿਆ ਕਰੋ, ਤਥਾਸਤੂ ਮਾਤਾ ਰੋਜ਼ ਛਕਿਆ ਕਰਾਂਗੇ ਪ੍ਰਸ਼ਾਦ, ਛਕਿਆ ਕੀ ਕਰੋਗੇ ਉਹ ਤਿਆਰ ਕਰਿਆ ਕਰਾਂਗੇ, ਪ੍ਰੇਮ ਦਾ ਭੁੱਖਾ ਹੈ। ਮਾਤਾ ਅਸੀਂ ਛੋਲਿਆਂ ਦੀਆਂ ਘੁੰਗਣੀਆਂ ਆਪ ਜੀ ਤੋਂ ਰੋਜ਼ ਆ ਕੇ ਛਕਿਆ ਕਰਾਂ। ਕਿਸੇ ਡਾਕਟਰ ਨੂੰ ਪੁੱਛ ਲਓ ਵੀ ਛੋਲਿਆਂ ਦੀਆਂ ਘੁੰਗਣੀਆਂ ਦਾ ਆਪਣੀ ਬਾਡੀ ਤੇ ਸਰੀਰ ਤੇ ਅਸਰ ਕੀ ਹੈ, ਕਿਤੇ ਸਹਿਜਦਾਰ ਨੇ ਕਿਤੇ ਡਾਕਟਰ ਨੇ, ਜਿੰਨਾ ਚਿਰ ਪਟਨਾ ਸਾਹਿਬ ਵਿੱਚ ਰਹੇ ਰੋਜ਼ ਮਾਤਾ ਕੁਸ਼ਲਿਆ ਕੋਲੋਂ ਪ੍ਰਸ਼ਾਦ ਛਕਦੇ। ਹੁਕਮ ਆ ਗਿਆ ਕਿ ਆਨੰਦਪੁਰ ਸਾਹਿਬ ਲੈ ਕੇ ਆਓ ਗੋਬਿੰਦ ਰਾਏ, ਮਦਰ ਦੇਸ਼ ਹਮ ਕੋ ਲੈ ਆਏ, ਮਦਰ ਮੈਨੇ ਪਿਆਰਾ ਦੇਸ਼ ਪੰਜਾਬ, ਮਹਾਰਾਜ ਆਪ ਲਿਖ ਰਹੇ ਮਦਰ ਦੇਸ਼ ਪੰਜਾਬ, ਵੀ ਹੁਕਮ ਆ ਗਿਆ ਵੀ ਲੈ ਕੇ ਆਓ ਆਨੰਦਪੁਰ ਸਾਹਿਬ। ਤਿਆਰੀ ਕਰ ਲਈ, ਪਤਾ ਲੱਗਿਆ ਰਾਣੀ ਕੁਸ਼ਲਿਆ ਨੂੰ ਕਿ ਮਹਾਰਾਜ ਕਹਿੰਦੇ ਸੀ ਤੁਹਾਡੇ ਘਰ ਆ ਕੇ ਰੋਜ਼ ਪ੍ਰਸ਼ਾਦ ਛਕਿਆ ਗਏ, ਹੁਣ ਆਨੰਦਪੁਰ ਸਾਹਿਬ ਨੂੰ ਜਾਣ ਦੀ ਤਿਆਰੀ ਕਰ ਲਈ, ਨੇਤਰ ਬੰਦ ਨੇ ਬਰਾਗ ਦਾ ਜਲ ਵਗਦਾ ਹੈ। ਜਦੋਂ ਤੁਰੇ ਪਟਨਾ ਸਾਹਿਬ ਤੋਂ ਗਲਵੱਕੜੀ ਚ ਲੈ ਲਿਆ ਕਲਗੀਧਰ ਪਾਤਸ਼ਾਹ ਨੂੰ, ਕਹਿੰਦੇ ਲਾਲ ਜੀ ਤੁਸੀਂ ਤਾਂ ਕਹਿੰਦੇ ਸੀ ਰੋਜ਼ ਆ ਕੇ ਪ੍ਰਸ਼ਾਦ ਛਕਿਆ ਕਰਾਂਗੇ, ਹੁਣ ਅਸੀਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਕਿਵੇਂ ਰਹਿ ਸਕਾਂਗੇ। ਬਿਨ ਦੇਖੇ ਮੇਰੇ ਪ੍ਰੀਤਮਾ ਰਹਿ ਨਾ ਸਖਾ, ਦੇਖੇ ਮੇਰੇ ਪ੍ਰੀਤਮਾ ਰਹਿ ਨਾ ਸਖਾ,
ਹੋਰ ਨਾ ਸਕਾ
ਦੇਖੇ ਮੇਰੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ। ਕਿਵੇਂ ਬਚਾਂਗੇ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਤੋਂ ਬਗੈਰ? ਤੁਸੀਂ ਵਚਨ ਕੀਤਾ ਸੀ ਰੋਜ਼ ਆ ਕੇ ਪ੍ਰਸ਼ਾਦ ਛਕਿਆ ਕਰਾਂਗੇ। ਕਲਗੀਧਰ ਪਾਤਸ਼ਾਹ ਕਹਿੰਦੇ ਮਾਤਾ ਜਿੰਨਾ ਚਿਰ ਸੰਸਾਰ ਹੈਗਾ ਸੀ ਆਪਣਾ ਵਚਨ ਪੂਰਾ ਕਰਾਂਗੇ। ਜਦੋਂ ਤੁਸੀਂ ਸਦੇ ਸਾਥੀਆਂ ਨੂੰ ਸੰਗਤਾਂ ਨੂੰ ਘੁੰਗਣੀਆਂ ਦਾ ਪ੍ਰਸ਼ਾਦ ਵਰਤਾਇਆ ਕਰੋਗੇ ਅਸੀਂ ਰੋਜ਼ ਆ ਕੇ ਵਿੱਚ ਛਕਿਆ ਕਰਾਂਗੇ। ਅੱਜ ਵੀ ਘੁੰਗਣੀਆਂ ਦਾ ਪ੍ਰਸ਼ਾਦ ਉੱਥੇ ਵਰਤਦੇ ਜਦੋਂ ਜਾਓਗੇ ਨਾ ਰਾਣੀ ਮੈਣੀ ਦੇ ਗੁਰੂ ਕੋਲ, ਅੱਜ ਵੀ ਘੁੰਗਣੀਆਂ ਦਾ ਪ੍ਰਸ਼ਾਦ, ਅੱਜ ਵੀ ਮਹਾਰਾਜ ਵਿੱਚ ਸੰਗਤ ਦੇ ਛਕਦੇ ਨੇ। ਪ੍ਰੇਮ ਦਾ ਭੁੱਖਾ ਹੈ ਅਨੰਦਪੁਰ ਸਾਹਿਬ, ਸੱਚੇ ਪਾਤਸ਼ਾਹ ਆਨੰਦ ਵਰਤਾਉਂਦੇ ਹੈ ਤੇ ਸਤਲੁਜ ਤੋਂ ਪਰਲੇ ਪਾਸੇ ਸੰਗਤਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਆਉਂਦੀਆਂ। ਇੱਕ ਸੈਦਾ ਮਲਾ ਬੇੜੀ ਚਲਾਉਂਦਾ ਘਾਟ ਤੇ, ਪਰਲੇ ਪਾਸੇ ਸੰਗਤਾਂ ਨੂੰ ਆਨੰਦਪੁਰ ਸਾਹਿਬ ਲੈ ਕੇ ਆਉਂਦਾ ਹੈ। ਉਹ ਬੇੜੀ ਸਫ਼ਰ ਕਰਦਿਆਂ ਕੁਛ ਘੜੀਆਂ ਪੈਰ ਇੱਕ ਟਾਈਮ ਲੰਘ ਜਾਂਦਾ ਹੈ ਤੇ ਨਾਲੇ ਗੁਰੂ ਕੀ ਸੰਗਤ ਬੇੜੀ ਸਫ਼ਰ ਕਰਦੀ ਹੈ, ਨਾਲੇ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਲਾਉਂਦੀ ਹੈ। ਕਲਗੀਧਰ ਪਾਤਸ਼ਾਹ ਦਿਆਲੂ ਨੇ, ਕਿਰਪਾਲੂ ਨੇ, ਪਰਉਪਕਾਰੀ ਨੇ, ਚੋਜੀ ਪ੍ਰੀਤਮ ਨੇ, ਨਾਲੇ ਉਹ ਸਫ਼ਰ ਕਰਦੇ ਨੇ ਕਿਉਂਕਿ ਜਦੋਂ ਗੁਰੂ ਘਰ ਵੱਲ ਤੁਰਿਆ ਆਉਣਾ ਸਿੱਖਿਆ ਹੈ, ਨਿੰਦਿਆ ਨਹੀਂ ਕਰਦੇ ਆਉਣਾ, ਸਿਮਰ ਕਰਦੇ ਆਉਣਾ, ਬਾਣੀ ਪੜ੍ਹਦੇ ਆਉਣਾ, ਨਾਲੇ ਸੰਗਤਾਂ ਬੇੜੀ 'ਚ ਬੈਠੀਆਂ ਆਨੰਦਪੁਰ ਸਾਹਿਬ ਨੂੰ ਆਉਂਦੀਆਂ, ਨਾਲੇ ਮਹਾਰਾਜ ਦੇ ਗੁਣ ਗਾਉਂਦੀਆਂ ਨੇ। ਚੋਜੀ ਮੇਰੇ ਪ੍ਰੀਤਮਾ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਪ੍ਰੀਤਮਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਜੋਤੀ ਜੀਓ, ਹਰ ਪ੍ਰਭ ਮੇਰਾ ਜੋਤੀ ਜੀਓ, ਜੋਤੀ ਮੇਰੇ ਪ੍ਰੀਤਮਾ, ਜੋਤੀ ਮੇਰੇ ਪਿਆਰਿਆ, ਜੋਤੀ ਮੇਰੇ ਪ੍ਰੀਤਮਾ ਦੀ, ਜੋਤੀ ਮੇਰੇ ਪਿਆਰਿਆ,
ਜੋਤੀ ਮੇਰੇ ਪ੍ਰੀਤਮਾ, ਜੋਤੀ ਮੇਰੇ ਪਿਆਰਿਆ,
ਜੋਤੀ ਮੇਰੇ ਪ੍ਰੀਤਮਾ।
ਗੁਣ ਗਾਉਂਦੀਆਂ ਸੰਗਤਾਂ ਬੇੜੀ ਚ ਸਫ਼ਰ ਕਰਦਿਆਂ ਸੁਣਦਿਆਂ ਮਨ ਚ ਪ੍ਰੇਮ ਪੈਦਾ ਹੋ ਗਿਆ ਸਹਿਜੇ ਬੁਲਾ ਦੇ ਜਿਹੜੇ ਕਲਗੀਧਰ ਪਾਤਸ਼ਾਹ ਦੇ ਇੰਨੇ ਗੁਣ ਗਾਉਂਦੀਆਂ ਸੰਗਤਾਂ ਜੇ ਕਿਰਪਾ ਕਰਕੇ ਦਰਸ਼ਨ ਹੋ ਜਾਣ ਤਾਂ ਜਨ ਸਫਲਾ ਜੇ ਦੀ ਅਰਦਾਸ ਮਨਜ਼ੂਰ ਹੋ ਗਈ। ਮਹਾਰਾਜ ਸਤਰੂ ਦੇ ਕਿਨਾਰੇ ਤਹਿ ਲੈਣੇ ਆਪਣੀ ਮੌਜ ਨਾਲ 25 ਸਿੰਘ ਨਾਲ ਇਹ ਘਾਟ ਤੇ ਬੇੜੀ ਲਾ ਕੇ ਬੈਠਾ ਸੀ। ਸਿੰਘ ਭੇਜਿਆ ਮਹਾਰਾਜ ਕਹਿੰਦੇ ਉਹ ਮਲਾਨ ਉੱਕੋ ਬੇੜੀ ਘਾਟ ਤੇ ਲਾਵੇ ਸੀ ਪਾਰ ਹੋਣਾ ਸਤਲੁਜ ਦਰਿਆ। ਸਹਿਤੇ ਨੇ ਬੇੜੀ ਘਾਟ ਤੇ ਲਾ ਦਿੱਤੀ। ਸਾਹਿਬ ਸੱਚੇ ਪਾਤਸ਼ਾਹ ਸਿੰਘਾਂ ਸਮੇਤ ਬੇੜੀ ਚ ਸਵਾਰ ਹੋ ਗਏ। ਮਲਾਜ ਚੱਪੂ ਮਾਰਦੇ ਅਗਲੇ ਪਾਸੇ ਧਿਆਨ ਰੱਖਦਾ ਕਿਨਾਰੇ ਵੱਲ, ਪਰ ਉੱਧਰ ਸਹਿਜੇ ਨੇ ਕੰਡ ਕੀਤੀ ਹੈ, ਮਹਾਰਾਜ ਵੱਲ ਆਪਣਾ ਮੂੰਹ ਕੀਤਾ ਹੋਇਆ, ਨੇਤਰਾਂ ਨਾਲ ਦਰਸ਼ਨ ਕਰਦਾ, ਹੱਥਾਂ ਨਾਲ ਚੱਪੂ ਮਾਰਦਾ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਆਪਾਂ ਸਾਹਮਣੇ ਬੈਠੇ ਨਾ ਮਹਾਰਾਜ, ਹੋਵੇ ਸਿਫਤ ਕਸਮ ਦੀ ਨੂਰ ਰਸੋਂ ਕੁਰਸੋਂ ਚੱਟੀਏ, ਸੁਦ ਡਿੱਠੇ ਸੱਚੇ ਪਾਤਸ਼ਾਹ, ਮਦ ਜਨਮ ਜਨਮ ਦੀ ਕੱਟੀ ਦਰਸ਼ਨ ਕਰਨ ਦਾ ਫਲ।
ਮੇਰਾ ਤਨ ਮਨ ਹੋਏ ਵਾਲ ਜਾਂ ਗੁਰ ਦੇਖਾਂ ਸਾਹਮਣੇ, ਮੇਰਾ ਤਨ ਮਨ ਹੋਏ ਜਾਂ ਗੁਰ ਦੇਖਾਂ ਸਾਹਮਣੇ,
ਸੈਦਾ ਮਲਾ ਹੱਥਾਂ ਨਾਲ ਚੱਪੂ ਮਾਰਦਾ, ਨੇਤਰਾਂ ਨਾਲ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ। ਪਰਲੇ ਕਿਨਾਰੇ ਵੱਲ ਉਹਨੇ ਕੰਡ ਕੀਤੀ ਹੋਈ, ਜਿਹੜੀ ਮਨ ਦੇ ਵਿੱਚ ਆਸਾ ਤ੍ਰਿਸ਼ਨਾ ਦੀ ਈਰਖਾ ਦੀ ਭੱਠੀ ਮੱਚ ਰਹੀ ਸੀ ਨਾ, ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਗੜੇ ਵਰਗਾ ਸ਼ਾਂਤ ਹੋਇਆ ਹੋਇਆ। ਸਹਿਦਾ ਨਹੀਂ ਚਾਹੁੰਦਾ ਕਿ ਬੇੜੀ ਪਰਲੇ ਕਿਨਾਰੇ ਲਾਦਿਆਂ ਮਹਾਰਾਜ ਉੱਤਰ ਕੇ ਚਲੇ ਜਾਣਗੇ, ਬੇੜੀ ਕਦੇ ਇੱਧਰ ਲੈ ਜਾਂਦੇ ਕਦੇ ਇੱਧਰ ਲੈ ਜਾਂਦੇ। ਇੱਕ ਪਹਿਰ ਹੋ ਗਿਆ ਦਰਸ਼ਨ ਕਰਦਿਆਂ ਨੂੰ, ਮਹਾਰਾਜ ਕਹਿੰਦੇ ਸੱਜਿਆ ਪਰਲੇ ਪਾਸੇ ਵੱਲ ਨੀ ਲੈ ਕੇ ਜਾਂਦਾ ਬੇੜੀ, ਕੀ ਗੱਲ? ਕਹਿੰਦਾ ਸੱਚੇ ਪਾਤਸ਼ਾਹ ਜਦੋਂ ਦੇ ਆਪ ਦੇ ਦਰਸ਼ਨ ਕੀਤੇ ਨੇ ਮਨ ਦੀ ਕਾਲ ਕਲਪਨਾ ਮਿਟ ਗਈ, ਗੜੇ ਵਰਗਾ ਸ਼ਾਂਤ ਹੋ ਗਿਆ, ਬੇੜੀ ਪਰਲੇ ਕਿਨਾਰੇ ਲਾ ਤੀ, ਆਪ ਉਤਰ ਕੇ ਚਲੇ ਜਾਓਗੇ, ਮੇਰੇ ਮਨ ਦੀ ਹਾਲਤ ਉਸੇ ਤਰ੍ਹਾਂ ਦੀ ਫੇਰ ਹੋ ਜਾਏ। ਮੇਰਾ ਜੀ ਕਰਦਾ ਮੈਂ ਆਪ ਦੇ ਰੱਜ ਰੱਜ ਕੇ ਦਰਸ਼ਨ ਕਰਦਾ ਸੀ, ਪਰ ਕਹਿੰਦੇ ਬਹੁਤ ਸਮਾਂ ਹੋ ਗਿਆ ਉਹਨੂੰ ਪਰਲੇ ਪਾਸੇ ਲਾ ਬੇੜੀ, ਮਨ ਦਾ ਵਚਨ ਮੰਨ ਕੇ ਪਰਲੇ ਕਿਨਾਰੇ ਬੇੜੀ ਲਾ ਦੇ। ਮਹਾਰਾਜ ਉਤਰ ਕੇ ਕਿਨਾਰੇ ਤੇ ਖੜ ਗਏ, ਬੇੜੀ ਬੰਨ ਕੇ ਕਿਨਾਰੇ ਨਾਲ ਆ ਗਿਆ ਸੈਦਾ ਮੁੰਡਾ। ਹਜੂਰੀਏ ਸਿੰਘ ਨੂੰ ਮਹਾਰਾਜ ਕਹਿੰਦੇ 25 ਮੋਹਰਾਂ ਕੱਢ ਕੇ ਖਜ਼ਾਨੇ ਚ ਦਿਓ, ਇਹਨੇ 25 ਸਿੰਘਾਂ ਨੂੰ ਬਿਠਾ ਕੇ ਦਰਿਆ ਤੋਂ ਪਾਰ ਕੀਤਾ। ਮਹਾਰਾਜ ਨੇ ਫੜ ਕੇ ਹਸਤ ਕਮਲਾਂ ਵਿੱਚ ਮੋਹਰਾਂ ਸੈਦੇ ਵੱਲ ਕੀਤੀਆਂ। ਲੈ ਸੈਦਿਆ, ਉਹ ਤੂੰ ਕਪਹਿਲ ਚੱਪੂ ਮਾਰਦਾ ਰਹਿ, ਤੂੰ ਮਿਹਨਤ ਲੈ ਲੈ ਆਪਣੇ। ਸਾਧ ਜੀ ਦਰਸ਼ਨ ਕਰਕੇ ਹਿਰਦਾ ਸ਼ੁੱਧ ਹੋ ਗਏ ਸੀ ਸੱਜੇ, ਸ਼ੁੱਧ ਹਿਰਦੇ ਵਿੱਚ ਹੀ ਸ਼ੁੱਧ ਇੱਛਾ ਪੈਦਾ ਹੁੰਦੀ ਹੈ, ਆਪਣੇ ਅੰਦਰ ਕਿਉਂ ਨਹੀਂ ਹੁੰਦੀ? ਆਪਣੇ ਅੰਦਰ ਹੋਰ ਇੱਛਾ ਬੜੀਆਂ ਪਈਆਂ ਹੋਈਆਂ ਨੇ। ਸੱਜਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਹੁਣ ਮਾਇਆ ਨਾ ਦਿਓ। ਮਹਾਰਾਜ ਕਹਿੰਦੇ ਹੋਰ ਕੀ ਚਾਹੀਦਾ? ਕਹਿੰਦਾ ਮਹਾਰਾਜ ਮੈਂ ਆਪ ਜੀ ਨੂੰ ਬੇੜੀ ਤੇ ਬਿਠਾ ਕੇ ਚੱਪੂ ਮਾਰ ਕੇ ਦਰਿਆ ਤੋਂ ਪਾਰ ਕੀਤਾ, ਤੁਸੀਂ ਮੇਰੀ ਜੀਵਨ ਰੂਪੀ ਬੇੜੀ ਨੂੰ ਕਿਰਪਾ ਦਾ ਚੱਪੂ ਲਾ ਕੇ ਭਾਵ ਸਾਗਰ ਤੋਂ ਪਾਰ ਕਰ ਦਿਓ, ਮਾਇਆ ਨਹੀਂ ਚਾਹੀ। ਮਹਾਰਾਜ ਦਾ ਪ੍ਰੇਮ ਦੇ ਕੇ ਕਹਿੰਦੇ ਸੈਦਿਆ ਨਿਹਾਲ ਹੋਇਆ, ਕਿੱਡੀ ਦਿਆਲਤ ਹੈ ਗੁਰੂ ਦੇ ਅੰਦਰ। ਦੇਖੋ ਪ੍ਰੇਮ ਦੇ ਦੀਨ ਹੋ ਕੇ ਕਿੰਨੀ ਕੁ ਘਾਲਣਾ ਕੀਤੀ ਸੈਦੇ ਨੇ। ਜੋ ਗਤ ਤੋਂ ਜੋ ਕੀਸਰ ਬਾਛਤ ਸੋ ਗਤ ਛਿਨ ਮੈਂ ਪਾਈ, ਇਹ ਦਾ ਦਿਆਲੂ ਹੈ ਸੱਚੇ ਪਾਤਸ਼ਾਹ। ਹੁਣ ਸਮਾਪਤੀ ਵੱਲ ਆਪਾਂ ਵਿਚਾਰ ਲੈ ਕਰੀ, ਕਿਉਂਕਿ ਸੂਈ ਜਾ ਰਹੀ ਆਪਣੇ ਕੇਂਦਰ ਵੱਲ ਜਾ ਰਹੀ, ਆਪਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ, ਜਿੱਦਣ ਤੋਂ ਕੱਪੜਾ ਬਣ ਜਾਂਦਾ ਉਦਣ ਤੋਂ ਪੁਰਾਣਾ ਹੋਣਾ ਸ਼ੁਰੂ ਹੋ ਜਾਂਦਾ। ਜਿੱਦਣ ਦਾ ਸਰੀਰ ਪੈਦਾ ਹੋਇਆ ਉਸ ਦਿਨ ਤੋਂ ਇਹਨੂੰ ਜਲ ਲੱਗਣੀ ਸ਼ੁਰੂ ਹੋ ਗਈ। ਖਿਸੈ ਜੋਗਨ ਜਰੂਆ ਸਰਕਾਰ, ਉਸ ਦਿਨ ਤੋਂ ਘਟ ਰਿਹਾ, ਵੱਧ ਨਹੀਂ ਰਿਹਾ। ਇਹ ਤਾਂ ਆਪਾਂ ਗਾਫਲ ਹੋ ਕੇ ਆਪਣਾ ਜਨਮ ਗਵਾ ਰਹੇ ਹਾਂ, ਘਾੜਤਾਂ ਘਟ ਰਹੇ ਹਾਂ, ਪਲਾਨ ਬਣਾ ਰਹੇ, ਪਰ ਉਹਦੇ ਪਤਾ ਲੱਗਣਾ ਜਦੋਂ ਸਾਰੇ ਪ੍ਰਾਣ ਨੇ ਜਿਹੜੇ ਪਲਾਨ ਖਤਮ ਕਰ ਦੇਵੇ ਪਿਛਣ ਦੇ ਵਿੱਚ। ਆਪਣਾ ਟਾਈਮ ਵੀ ਘਟ ਰਿਹਾ, ਇਹ ਘੜੀ ਵੀ ਆਪਾਂ ਨੂੰ ਸਮਝਾਉਂਦੀ ਹੈ ਰੋਜ਼। ਇੱਕ ਛਿਣ ਛਿਣ ਕਰਕੇ ਜ਼ਿੰਦਗੀ ਦਾ ਸਮਾਂ ਬਤੀਤ ਹੁੰਦਾ ਜਾ ਰਿਹਾ, ਲਾਹਾ ਲੈ ਲੈਣਾ ਚਾਹੀਦਾ, ਨਹੀਂ ਤਾਂ ਫਿਰ ਪਛਤਾਵਾ ਰਹਿ ਜਾਏਗਾ। ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਣੇ। ਗੜੀ ਚਮਕੌਰ ਵਿੱਚ ਖਾਲਸੇ ਦੀ ਬੇਨਤੀ ਹੁਕਮ ਮੰਨ ਕੇ ਨਾ ਗੜੀ ਚਮਕੌਰ ਛੱਡ ਕੇ ਮਹਾਰਾਜ ਤੁਰੇ ਗੜੀ ਚਮਕੌਰ ਤੋਂ। 30 ਕਿਲੋਮੀਟਰ ਰਾਤ ਨੂੰ ਪੈਂਡਾ ਕੀਤਾ ਤੁਰ ਕੇ ਮਹਾਰਾਜ, 30 ਕਿਲੋਮੀਟਰ ਪੋਹ ਦੀ ਰਾਤ, ਬਰਫ ਵਰਗੀ ਧਰਤੀ, ਝਾੜ ਕੰਡੇ ਰੋਡ, ਨੰਗੇ ਚਰਨ ਮਹਾਰਾਜ। ਆ ਜਿਹੜੇ ਆਪਾਂ ਹੁਣ ਸੁੱਖ ਮਾਣ ਰਹੇ ਹਾਂ ਨਾ, ਇਹ ਆਪ ਦੁੱਖ ਝੱਲ ਕੇ ਸੱਚੇ ਪਾਤਸ਼ਾਹ ਨੇ ਸਾਨੂੰ ਸੁੱਖ ਦਿੱਤੇ ਹੋਏ, ਪਰ ਸੁੱਖ ਮਿਲ ਗਏ ਹੁਣ ਕਲਗੀਧਰ ਪਾਤਸ਼ਾਹ ਭੁੱਲ ਗਿਆ ਆਪਾਂ ਨੂੰ। ਕਹਿੰਦੇ ਅਮਰ ਤਾਂ ਛੱਕ ਲਈਏ, ਪਰ ਤੋਂ ਮਤਲਬ ਤੁਸੀਂ ਸਮਝ ਹੀ ਲੈਂਦੇ ਹੋ, ਪਰ ਦਾ ਮਤਲਬ ਕੀ? ਲੇਕਿਨ, ਬਟ, ਪਰੰਤੂ, ਦੂਜੇ ਪਾਸੇ ਤੁਰ ਪੈਂਦਾ, ਕੰਮ ਬਦਲ ਜਾਂਦਾ। ਅਮਰ ਤਾਂ ਛੱਕ ਲਈਏ ਪਰ ਖਾਣਾ ਪੀਣਾ ਬੰਦ ਹੋ ਜਾਣਾ ਤਾਂ ਨਹੀਂ ਜਾਂਦੇ। 5 ਪਿਆਰੇ ਗੱਲ ਦਾ ਆਪਰੇਸ਼ਨ ਕਰਦੇ ਅੰਮ੍ਰਿਤ ਛਕਣ ਵੇਲੇ? ਆ ਪੁੱਛ ਲਓ ਕਿਸੇ ਅੰਮ੍ਰਿਤਧਾਰੀ ਨੂੰ, ਤੁਸੀਂ ਖਾਂਦੇ ਪੀਂਦੇ ਨਹੀਂ? ਕਹਿੰਦੇ ਜੀ ਛਕਦੇ ਹਾਂ ਗੁਰੂ ਮਾਤਾ ਦੀ ਕਿਰਪਾ ਨੂੰ, ਪਰ ਉਹ ਨਹੀਂ ਛਕਦੇ ਜੋ ਬੰਦੇ ਨੂੰ ਹੁਕਮ ਨਹੀਂ ਹੈ। ਜੋ ਇਨਸਾਨ ਵਾਸਤੇ ਨਹੀਂ ਬਣਿਆ ਉਹ ਨਹੀਂ ਛਕਦੇ ਹਾਂ, ਉਹ ਛਕਦੇ ਹਾਂ ਜੋ ਕਾਲ ਪੁਰਖ ਪਰਮੇਸ਼ਰ ਨੇ ਗੁਰੂ ਨੇ ਹੁਕਮ ਕੀਤਾ ਹੋਇਆ ਉਹ ਛਕ ਰਹੇ। ਪਰ ਇਹ ਸਤਸੰਗ ਜੀ ਆਪਣੀ ਮਨ ਦੀ ਮਰਜ਼ੀ ਜ਼ਿੰਦਗੀ ਜਿਉਣ ਨੂੰ ਤਰਜੀਹ ਕਰਦਾ, ਹੁਕਮ 'ਚ ਨਹੀਂ ਆਉਣਾ ਚਾਹੁੰਦਾ। ਜਿੰਨਾ ਚਿਰ ਹੁਕਮ 'ਚ ਨਹੀਂ ਆਉਂਦਾ ਇਹਦਾ ਜਨਮ ਸਫਲਾ ਨਹੀਂ ਹੋਵੇਗਾ। ਮਨ ਦੀ ਮਰਜ਼ੀ ਇਹਨੂੰ ਨਰਕਾਂ 'ਚ ਲੈ ਕੇ ਜਾਏਗੀ। ਮਨਮੁੱਖ ਆਵੇ, ਮਨਮੁੱਖ ਜਾਵੇ, ਮਨਮੁੱਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸਭ ਮਨਮੁੱਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਗੁਰੂ ਵਾਲਾ ਬਣ ਜਾ, ਛੱਡ ਦੇ ਮਨ ਦੀ ਮਰਜ਼ੀ, ਸਿਮਰਨ ਕਰਿਆ ਕਰ, ਬਾਣੀ ਪੜਿਆ ਕਰ, ਗੁਰੂ ਵਾਲਾ ਬਣ। ਇੱਥੇ ਆ ਕੇ ਚੁੜਾਸਾ ਦੇ ਵਿੱਚ ਮਾਰ ਨੇ ਫਿਰ ਆਰਾਮ ਕੀਤਾ, ਨਾ ਬਿਸਤਰਾ ਨਾ ਬਸਤਰ ਕੋਲ, ਜਿਹੜਾ ਜਾਮਾ ਪਾਇਆ ਸੀ ਉਹ ਵੀ ਝਾੜੀ ਨਾਲ ਅੜ ਕੇ ਲੀਰਾਂ ਲਮਕਦੀਆਂ, ਚਰਨਾਂ ਵਿੱਚ ਕੰਡੇ ਵੱਜ ਵੱਜ ਕੇ, ਰੋੜ ਵੱਜ ਵੱਜ ਕੇ ਜ਼ਖਮ ਹੋ ਚੁੱਕੇ, ਖੂਨ ਸਿਮਰਿਆ। 72 ਘੰਟੇ ਸੱਚੇ ਪਾਤਸ਼ਾਹ ਨੇ ਆਰਾਮ ਨਹੀਂ ਕੀਤਾ, ਧਰਤੀ ਨਾਲ ਕੰਡ ਨਹੀਂ ਲਾਈ 72 ਘੰਟੇ। ਹੁਣ ਸੱਚੇ ਪਾਤਸ਼ਾਹ ਆਰਾਮ ਕਰਨਾ ਚਾਹੁੰਦੇ। ਤੁਸੀਂ ਪੁੱਤਰਾਂ ਵਾਲੇ ਬੈਠੇ ਹੋ ਸਾਰੇ, ਪੁੱਤਰ ਬਿਮਾਰ ਹੈ ਘਰ ਵਿੱਚ, ਮਾਂ ਪਿਓ ਸੌ ਨਹੀਂ ਸਕਦਾ, ਭਾਵਿਆਂ ਦੇ ਦਵਾਈ ਲੈ ਕੇ ਸਵੇਰੇ ਜਾਂ ਕੱਲ੍ਹ ਨੂੰ ਠੀਕ ਹੋ ਜਾਣਾ, ਪਰ ਨੀਂਦ ਨਹੀਂ ਆ ਰਹੀ। ਮਾਤਾ ਪਿਤਾ ਨੂੰ ਬਿਮਾਰ ਹੈ ਪੁੱਤਰ, ਤੇ ਜਿਹੜਾ ਸੱਚੇ ਪਾਤਸ਼ਾਹ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਕਰਾ ਕੇ ਆਇਆ ਸੀ ਉਹ ਕਿਵੇਂ ਸੁੱਤੇ ਸੀ ਰੋਣਾ, ਕਦੀ ਵਿਚਾਰਿਆ ਬੁੱਕਲ ਚ ਮੂੰਹ ਕਰ ਕੇ? ਨਹੀਂ ਛਕਦਾ ਮਰਤ ਨਾ ਛਕ, ਕਲਗੀਧਰ ਪਾਤਸ਼ਾਹ ਨੂੰ ਤਾਂ ਕੋਈ ਘਾਟਾ ਨਹੀਂ, ਪਰ ਤੇਰੇ ਨਾਮ ਦੇ ਮਾਰਗੀ ਕਿਰਤ ਕਰਨ ਦੀ ਸਟੈਂਪ ਲੱਗੀ ਹੋਈ ਹੈ, ਤੂੰ ਕਿਸੇ ਦੇ ਕੀਤੇ ਪਰਪਕਾਰਾਂ ਨੂੰ ਭੁੱਲਿਆ ਹੋਇਆ। ਸਾਡੇ ਬਜ਼ੁਰਗ ਤਾਂ ਕਹਿੰਦੇ ਸੀ ਪਾਣੀ ਦਾ ਬੁੱਕ ਪਿਆ ਦੇਵੇ ਉਹਦਾ ਸਾਣ ਮੰਨਣਾ ਚਾਹੀਦਾ, ਤੇ ਅਸੀਂ ਉਹਦੇ ਪਰਪਕਾਰ ਭੁੱਲ ਗਏ ਜਿੰਨੇ ਭੂਆ ਦੇ ਪੁੱਤਰ, ਮਾਮੇ ਦੇ ਪੁੱਤਰ, ਆਪਣੇ ਸੱਕੇ ਪੁੱਤਰ, ਮਾਤਾ ਪਿਤਾ ਵਾਰ ਦਿੱਤਾ। ਆਖਿਆ ਕਿ ਸੁਖੀ ਵਸੇ ਮੋਰੋ ਪਰਿਵਾਰਾ, ਪੰਥ ਵਸੇ ਮੈਂ ਉਜੜਾ, ਮਨ ਚਾਓ ਘਨੇਰਾ। ਵਾਹ ਵਾਹ ਸੱਚੇ ਪਾਤਸ਼ਾਹ ਧੰਨ ਤੇਰਾ ਜੇਰਾ। ਸੁਖ ਮੰਗੀ ਸੰਗਤਾਂ ਦੀ ਸਿੱਖਾਂ ਦੀ ਤੇ ਪੁੱਤਰ ਆਪਣੇ ਬਾਰੇ, ਕਦੀ ਵਿਚਾਰੇ ਮਹਾਰਾਜ ਸੁੱਤੇ ਕਿਵੇਂ ਹੋਣਗੇ ਰੋੜਾਂ ਦੀ ਵਿਛਾਈ, ਫਿਰ ਬਿਸਤਰ ਨਹੀਂ ਬਸਤਰ ਨਹੀਂ, ਬਰਫ ਵਰਗੀ ਧਰਤੀ ਫਿਰ ਰੋੜ, ਤੂੰ ਤਾਂ ਬੈਡਾਂ ਤੇ ਪੈਣਾ ਹੈ, ਮਹਿੰਗੇ ਮਹਿੰਗੇ ਲੈਂਦੇ ਹੁੰਦੇ ਸੋਫੇ ਤੇ ਤਾਂ, ਪਰ ਇਹਨਾਂ ਸੁੱਖਾਂ ਪਿੱਛੇ ਤੈਨੂੰ ਪਤਾ ਕਿੰਨੇ ਕੁ ਤੇਰੇ ਪਰਮ ਪਿਤਾ ਨੇ ਦੁੱਖ ਝੱਲੇ ਹੋਏ। ਪਰ ਇਹ ਸੁੱਖ ਜੇ ਗੁਰੂ ਦਾ ਨਾਮ ਬਣਿਆ ਤੈਨੂੰ ਨਰਕ ਚ ਲੈ ਜਾਣਾ। ਇੱਥੇ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ। ਤਿੰਨ ਸਿੰਘ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਇਹਨਾਂ ਤਿੰਨਾਂ ਨੂੰ ਮਹਾਰਾਜ ਨਾਲ ਜਾਣ ਵਾਸਤੇ ਆਪ ਆਖਿਆ ਸੀ। ਜੇ ਸਿੰਘ ਨਾਲ ਜਾ ਸਕਦੀ, ਮਹਾਰਾਜ ਦੇ ਸਾਹਿਬਜ਼ਾਦੇ ਨਾਲ ਨਹੀਂ ਸੀ ਜਾ ਸਕਦੇ? ਸਿੰਘ ਜਾ ਸਕਦੇ ਨੇ, ਸਾਹਿਬਜ਼ਾਦੇ ਵੀ ਜਾ ਸਕਦੇ ਸੀ। ਪਹਿਲਾ ਪੁੱਤਰ ਸ਼ਹੀਦ ਕਰਾ ਕੇ ਤੇ ਸਿੰਘਾਂ ਨੂੰ ਆਖਿਆ ਤੁਸੀਂ ਨਾਲ ਚੱਲਣਾ ਸਾਡੇ। ਇਹ ਮਹਾਰਾਜ ਦੀ ਭਾਲ ਕਰ ਰਹੇ ਨੇ, ਮਹਾਰਾਜ ਉੱਠੇ ਆਰਾਮ ਕਰਕੇ ਜਪਜੀ ਸਾਹਿਬ, ਜਾਪ ਸਾਹਿਬ, ਚੌਪਈ ਸਾਹਿਬ ਦਾ ਪਾਠ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾ। ਵਾਜ ਪਈ ਕੰਨ ਵਿੱਚ ਬਾਣੀ ਦੀ, ਨੇਤਰ ਬੰਦ ਨੇ, ਮਹਾਰਾਜ ਬਾਣੀ ਦਾ ਪਾਠ ਕਰ ਰਹੇ ਨੇ। ਸਾਹਮਣੇ ਸਿੰਘਾਂ ਦੇ ਹੱਥ ਜੁੜੇ, ਨੇਤਰਾਂ ਜਲ ਵਗਦਾ, ਸੱਚਿਆ ਪਾਤਸ਼ਾਹ ਕਿਹੜੇ ਪਰਿਵਾਰ ਦਾ ਹੁਣ ਸੁੱਖ ਮੰਗ ਰਹੇ ਹੋ? ਪਰਿਵਾਰ ਤਾਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਾਏ। ਸਾਰਾ ਪਾਠ ਕਰ ਲਿਆ, ਸਿੰਘਾਂ ਨੇ ਨਮਸਕਾਰ ਕੀਤੀ, ਮਹਾਰਾਜ ਕਿਹੜੇ ਪਰਿਵਾਰ ਦਾ ਆਪ ਸੁੱਖ ਮੰਗਦੇ ਸੀ? ਮਹਾਰਾਜ ਕਹਿੰਦੇ ਖਾਲਸਾ ਜੀ ਉਹ ਤਾਂ ਪੰਥ ਦਾ ਪਰਿਵਾਰ ਸੀ, ਮਾਨਤ ਸੀ, ਪਰ ਤੁਹਾਡਾ ਪਰਿਵਾਰ ਮਹਾਰਾਜ ਸੇਵਕ ਸਿੱਖ ਸਭੈ ਕਰਤਾ। ਮਹਾਰਾਜ ਕਹਿੰਦੇ ਸਾਡਾ ਪਰਿਵਾਰ ਇਹਨਾਂ ਵਾਸਤੇ ਪੁੱਤਰ ਸ਼ਹੀਦ ਕਰਾਏ। ਹੁਣ ਤੁਸੀਂ ਖਿਆਲ ਕਰੋ ਵੀ ਆਪਾਂ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਆ ਕਿ ਠੇਕੇ ਵਾਲਿਆਂ ਦਾ ਕਿ ਨਾਈਆਂ ਦਾ, ਇਹ ਤੁਸੀਂ ਵਿਚਾਰ ਲਓ ਵੀ ਆਪਾਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਹੈਗੇ ਹਾਂ ਕਿ ਨਹੀਂ। ਉਹਨਾਂ ਨੇ ਨੀ ਕਸਰ ਛੱਡੀ, ਹੁਣ ਆਪਣੇ ਕੋਈ ਵਿਚਾਰ ਦੀ ਲੋੜ। ਇੱਥੋਂ ਮਹਾਰਾਜ ਚੱਲ ਕੇ ਗੁਲਾਬੇ ਮਸੰਦ ਗੁਰੂ ਕਰਦੇ ਦੇ ਖੂਹ ਤੇ ਗਏ। ਇਹਦਾ ਭਰਾ ਪੰਜਾਬਾ ਆਇਆ ਖੂਹ ਤੇ, ਜਾ ਕੇ ਗੁਲਾਬੇ ਨੂੰ ਦੱਸਿਆ, ਬੇਨਤੀ ਕਰਕੇ ਘਰ ਲੈ ਗਏ। ਮਹਾਰਾਜ ਕਹਿੰਦੇ ਗੁਲਾਬਿਆ, ਉਹ ਤੈਨੂੰ ਪਤਾ ਸੀ ਮਾਛੀ ਵੜੇ ਕਿਉਂ ਆਏ, ਹੋਰ ਪਾਸੇ ਕਿਉਂ ਨੀ ਚਲੇ ਗਏ? ਨਹੀਂ ਮਹਾਰਾਜ, ਮੈਨੂੰ ਨੀ ਪਤਾ। ਮਹਾਰਾਜ ਕਹਿੰਦੇ ਤੇ ਭਾਈ ਗੁਰਦੱਤਾ ਹੈ, ਉਹਦੀ ਮਾਂ ਹੈ ਗੁਰਦੇਈ, ਨੇਤਰਹੀਣ ਹੈ, ਉਹਨੇ ਹੱਥਾਂ ਨਾਲ ਖੱਦਰ ਦਾ ਵਸਤਰ ਬੁਣਿਆ, ਅਰਦਾਸਾਂ ਕਰਦੀ ਰਹਿੰਦੀ ਹੈ, ਜੇ ਮੇਰੇ ਦੀਦੇ ਹੁੰਦੇ, ਨੇਤਰ ਹੁੰਦੇ, ਮੈਂ ਅਨੰਦਪੁਰ ਸਾਹਿਬ ਆ ਕੇ ਤੁਹਾਨੂੰ ਵਸਤਰ ਭੇਟਾ ਕਰਦੀ। ਸੱਚੇ ਪਾਤਸ਼ਾਹ, ਤੁਸੀਂ ਸਭ ਤੇ ਇੱਛਾ ਪੁੰਨਦੇ ਹੋ, ਮੇਰੀ ਗਰੀਬਣੀ ਦੀ ਇੱਛਾ ਪੂਰੀ ਕਰੋ। ਗੁਲਾਬਿਆ, ਉਹ ਮਾਤਾ ਗੁਰਦੇਈ ਦੀ ਅਰਦਾਸਾਂ ਨੇ ਸਾਨੂੰ ਮਾਛੀਵਾੜ ਦੇ ਜੰਗਲ ਵੱਲ ਖਿੱਚ ਲਿਆ, ਜਿਹੜਾ ਰੇਸ਼ਮ ਦੇ ਵਸਤਰ, 1.25 ਲੱਖ ਦੇ ਤੰਬੂ ਆਪਣੇ ਹੱਥੀ ਸੰਸਕਾਰ ਕਰਕੇ ਆਏ ਸੀ ਅਨੰਦਪੁਰ ਸਾਹਿਬ ਦੇ ਕਿਲੇ ਚ, ਤੇ ਖੱਦਰ ਦਾ ਵਸਤਰ ਮਾਤਾ ਗੁਰਦੇਈ ਦੇ ਹੱਥੋਂ ਬੁਣਿਆ। ਜਾ ਕਹੋ, ਜਾ ਕੇ ਗੁਰਦਿੱਤੇ ਨੂੰ ਕਿ ਆਪਣੀ ਮਾਤਾ ਨੂੰ ਕਹੋ ਆ ਕੇ ਵਸਤਰ ਭੇਟਾ ਕਰੇ, ਜਿਹੜਾ ਖੱਦਰ ਦਾ ਨੀਲਾ ਰੰਗਾਇਆ ਸੀ ਮਾਰਨ ਦੇ ਬਾਅਦ ਵਿੱਚ, ਮਾਤਾ ਗੁਰਦੇਈ ਦੇ ਹੱਥੀ ਬੁਣਿਆ ਹੋਇਆ ਸੀ। ਗੁਲਾਬਾ ਗਿਆ, ਭਾਈ ਗੁਰਦਿੱਤੇ ਦਾ ਦਰਵਾਜ਼ਾ ਖੜਕਾਇਆ। ਗੁਰਦਿੱਤਾ ਕਹਿੰਦਾ, ਇਸ ਵੇਲੇ ਆਇਆ ਗੁਲਾਬਿਆ, ਅਨੰਦਪੁਰ ਸਾਹਿਬ ਵਾਲੇ ਸਤਿਗੁਰੂ ਮੇਰੇ ਘਰ ਆਏ ਨੇ, ਉਹਨਾਂ ਨੇ ਆਖਿਆ ਮਾਤਾ ਗੁਰਦੇਈ ਨੇ ਜਿਹੜਾ ਵਸਤਰ ਬਣਿਆ ਆ ਕੇ ਭੇਟਾ ਕਰੇ। ਤੇ ਗੁਰਦਿੱਤਾ ਕਹਿੰਦਾ, ਉਹ ਦੇਖ ਸਾਹਮਣੇ ਮੰਜੇ ਤੇ ਬੈਠੀ, ਅੱਧੀ ਰਾਤ ਹੋ ਗਈ, ਸੌਂਦੀ ਨੀ ਸਾਰੀ ਰਾਤ, ਅੱਗੇ ਵਸਤਰ ਰੱਖਿਆ ਸਿਰਾਣੇ ਤੇ, ਹੱਥ ਜੁੜੇ ਨੇ, ਅਰਦਾਸਾਂ ਕਰਦੀ ਰਹਿੰਦੀ। ਜਦੋਂ ਗੱਲਾਂ ਕਰਦਿਆ ਸੁਣਿਆ, ਮਾਤਾ ਗੁਰਦੇਈ ਕਹਿੰਦੀ, ਗੁਰਦਿੱਤਿਆ ਕਿਹਦੇ ਨਾਲ ਗੱਲਾਂ ਕਰਨਾ? ਮਾਂ ਗੁਲਾਬਾ ਆਇਆ, ਇਹਦੇ ਘਰ ਕਲਗੀਧਰ ਪਾਤਸ਼ਾਹ ਆਏ ਨੇ, ਉਹਨਾਂ ਨੇ ਆਖਿਆ ਮਾਤਾ ਗੁਰਦੇਈ ਨੂੰ ਕੋ ਆ ਕੇ ਵਸਤਰ ਭੇਟਾ ਕਰ। ਜੇ ਪ੍ਰੇਮ ਦੀ ਕਦਰ ਦੇਖੀ ਤਾਂ ਗੁਰੂ ਨਾਨਕ ਦੇ ਘਰ, ਗਰੀਬ ਨਿਵਾਜ ਤਾਂ ਪਰਮੇਸ਼ਰ ਵੀ ਹੈ, ਪਰ ਗੁਰੂ ਵਰਗਾ ਗਰੀਬ ਨਿਵਾਜ ਨਹੀਂ ਹੋਣਾ। ਕਾਲੀ ਕਾਲੀ ਉੱਠੀ ਮਾਤਾ ਗੁਰਦੇਈ ਦਾ ਗੋਡਾ ਪਾਵੇ ਚ ਲੱਗਿਆ, ਇੱਕ ਹੱਥ ਗੁਰਦਿੱਤੇ ਦੇ ਮੋਢੇ ਚ ਰੱਖੇ, ਇੱਕ ਹੱਥ ਵਿੱਚ ਵਸਤਰ ਫੜਿਆ, ਤੁਰੇ ਆਉਂਦੇ। ਮਹਾਰਾਜ ਪਲੰਗ ਤੇ ਬੈਠੇ ਨੇ, ਗੁਰਦਿੱਤੇ ਨੂੰ ਦੱਸਿਆ ਸਾਹਮਣੇ ਮਾਤਾ ਕਲਗੀਧਰ ਪਾਤਸ਼ਾਹ ਬੈਠੇ, ਰੱਖਿਆ ਮਹਾਰਾਜ ਦੇ ਚਰਨਾਂ ਚ ਵਸਤਰ, ਨਮਸਕਾਰ ਕੀਤੀ। ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਚ ਬੜੇ ਕੀਮਤੀ ਪਸ਼ਮੀਨੇ ਦੇ, ਰੇਸ਼ਮ ਦੇ ਵਸਤਰ ਭੇਟਾ ਕਰਨ ਵਾਲੇ ਨੇ, ਪਰ ਮੇਰੀ ਗਰੀਬਣੀ ਦੀ ਇਹ ਤੁਛ ਭੇਟਾ ਪ੍ਰਵਾਨ ਕਰਿਓ। ਖੱਦਰ ਦਾ ਵਸਤਰ ਆਪਣੇ ਹਸਤ ਕਮਲਾਂ ਚ ਫੜ ਕੇ ਆਖਿਆ, ਮਾਤਾ ਨਿਹਾਲ ਨਿਹਾਲ ਨਿਹਾਲ। ਕਈ ਵਿਦਵਾਨਾਂ ਲਿਖਿਆ ਮਾਤਾ ਗੁਰਦੇਈ ਉਸੇ ਵੇਲੇ ਸਰੀਰ ਛੱਡ ਕੇ ਸੱਚਖੰਡ ਚਲੀ ਗਈ ਸੀ। ਅੱਧੀ ਰਾਤ ਦਾ ਟਾਈਮ ਸੀ, ਗੁਲਾਬੇ ਨੂੰ ਪਤਾ ਲੱਗ ਗਿਆ ਕਿ ਫੌਜਾਂ ਮਾਰ ਦੀ ਭਾਲ ਕਰਦੀਆਂ ਨੇ ਪਿੰਡਾਂ 'ਚ, ਮੌਤ ਦਾ ਭੈ ਪੈਦਾ ਹੋਇਆ। ਥਾਲ ਵਿੱਚ ਵਸਤਰ ਤੇ ਮਾਇਆ ਰੱਖ ਕੇ ਮਾਰ ਦੇ ਅੱਗੇ ਭੇਟਾ ਅਰਪ ਦਿੱਤੀ ਅੱਧੀ ਰਾਤ। ਮਾਰ ਕਹਿੰਦੇ, ਗੁਲਾਬਾ ਤੈਨੂੰ ਕਿਹਾ ਸੀ ਸਾਨੂੰ ਖੂਹ ਤੇ ਰਹਿਣ ਦੇ, ਅਸੀਂ ਅੱਗੇ ਚਲੇ ਜਾਣਾ, ਤੂੰ ਉਦੋਂ ਕਿਹਾ ਸੀ ਸੇਵਾ ਕਰਾਂਗੇ, ਹੁਣ ਰਾਤ ਅੱਧੀ। ਸਤਸੰਗ ਜੀ, ਹੈ ਤਾਂ ਗੁਰੂ ਘਰ ਦਾ ਮਸੰਦ ਸੀ ਇਹ, ਪਰ ਜਦੋਂ ਟਾਈਮ ਆਉਂਦਾ ਉਦੋਂ ਆਪਣੇ ਵੀ ਬਗਾਨੇ ਬਣ ਜਾਇਆ ਕਰਦੇ, ਥੋੜੇ ਨੇ ਜਿਹੜੇ ਸਾਬਤ ਰਹਿੰਦੇ ਨੇ, ਝੜ ਝੜ ਪਾਉਂਦੇ, ਕੱਚੇ ਬਿਰਹੀ ਜਿੰਨਾ ਕਾਰ ਨਾਈ, ਆਪਣੇ ਵੀ ਮੂੰਹ ਮੋੜ ਜਾਂਦੇ ਹੁੰਦੇ ਆ, ਥੋੜੇ ਨੇ ਜਿਹੜੇ ਉਸ ਵੇਲੇ ਖੜਦੇ ਹੁੰਦੇ, ਉਹਨਾਂ ਨੂੰ ਸੱਜਣ ਆਖਿਆ ਜਿਹੜਾ ਦੁੱਖ ਵੇਲੇ ਖੜਦਾ। ਸੱਜਣ ਤਾਂ ਬੜੇ ਨੇ, ਪਰ ਟਾਈਮ ਆਏ ਤੇ ਮੂੰਹ ਮੋੜਦੇ ਬੜੀ ਦੁਨੀਆਂ ਦੇਖੀ। ਚੁੱਪ ਕਰਿਆ ਨਾ ਹਾਂ ਕਹਿੰਦਾ ਨਾ ਕਹਿੰਦਾ ਨਾ ਜਾਣ ਵਾਸਤੇ ਕਹਿੰਦਾ ਮਰਨ ਨਾ ਰਹਿਣ ਵਾਸਤੇ ਕਹਿੰਦਾ ਮਹਾਰਾਜ ਕਹਿੰਦੇ ਦਾ ਇੱਥੇ ਸਾਡੇ ਦੋ ਪਰਮ ਪ੍ਰੇਮੀ ਸਿੱਖ ਗਨੀ ਖਾਂ ਨਵੀ ਖਾਂ ਮੁਸਲਮਾਨ ਵੀ ਨੇ ਉਹਨਾਂ ਦੇ ਘਰ ਜਾ ਕੇ ਸੁਨੇਹਾ ਦੇ ਦੇ ਵੀ ਮਹਾਰਾਜ ਮੇਰੇ ਘਰ ਹੈ। ਇੱਧਰ ਗੁਲਾਬਾ ਗਨੀ ਖਾਂ ਦੇ ਘਰ ਵੱਲ ਤੁਰਿਆ ਹੁੰਦਾ ਤੇ ਰਾਤ ਲੰਘੀ ਤੇ ਗਨੀ ਖਾਂ ਘਰ ਆਇਆ ਸੀ। ਆਪਣੇ ਪੁੱਤਰ ਗਨੀ ਖਾਂ ਆਪਣੇ ਭਰਾ ਨਵੀ ਖਾਂ ਨੂੰ ਆ ਕੇ ਕਹਿੰਦਾ ਪਤਾ ਲੱਗਿਆ ਕਿ ਗੜੀ ਚਮਕੌਰ ਤੋਂ ਕਲਗੀਧਰ ਪਾਤਸ਼ਾਹ ਅੱਗੇ ਚਲੇ ਗਏ ਨੇ, ਅੱਗੇ ਨੀ ਪਤਾ ਲੱਗਿਆ ਗਏ ਕਿੱਥੇ ਨੇ, ਜੇ ਪਤਾ ਲੱਗ ਜਾ ਲਿਆ ਕੇ ਸੇਵਾ ਕਰਕੇ ਜਨਮ ਸਫਲਾ ਕਰਨੀ ਹੈ। ਅਜੇ ਕਰ ਹੀ ਰਿਹਾ ਸੀ ਉਧਰੋਂ ਗੁਲਾਬੇ ਨੇ ਆ ਕੇ ਦਰਵਾਜ਼ਾ ਖੜਕਾਇਆ ਤੇ ਦਰਵਾਜ਼ੇ ਦੇ ਕੋਲ ਖੜੇ ਨੇ ਦੋਵੇਂ ਭਰਾ ਗੱਲਾਂ ਕਰ ਰਹੇ। ਅੱਧੀ ਰਾਤ ਤੋਂ ਉੱਪਰ ਟਾਈਮ ਹੋਣ ਵਾਲਾ ਹੈ, ਗਨੀ ਖਾਂ ਨੇ ਦਰਵਾਜ਼ਾ ਖੋਲਿਆ, ਗੁਲਾਬਾ ਕਹਿੰਦਾ ਸੁੱਤੇ ਨੀ ਗਨੀ ਖਾਂ? ਗਨੀ ਖਾਂ ਕਹਿੰਦਾ ਨੀਂਦ ਹੀ ਨਹੀਂ ਹੁੰਦੀ, ਕਿਉਂ? ਪਤਾ ਲੱਗਿਆ ਗੜੀ ਚਮਕੌਰ ਛੱਡ ਕੇ ਸੱਚੇ ਪਾਤਸ਼ਾਹ ਚਲੇ ਗਏ ਨੇ, ਅੱਗੇ ਵੀ ਪਤਾ ਲੱਗਿਆ ਗਏ ਕਿੱਥੇ ਨੇ, ਜੇ ਪਤਾ ਲੱਗ ਜਾਏ ਲਿਆ ਕੇ ਸੇਵਾ ਕਰਕੇ ਜਨਮ ਸਫਲਾ ਕਰ ਲਈਏ। ਲੋਕੀ ਕਹਿੰਦੇ ਨੇ ਮੁਸਲਮਾਨਾਂ ਨਾਲ ਲੜਦੇ ਸੀ ਮਹਾਰਾਜ, ਮੁਸਲਮਾਨ ਤਾਂ ਜਾਨ ਸ਼ਾਵਰ ਕਰਦੇ ਸੀ ਮਹਾਰਾਜ ਦੇ ਉੱਤੋਂ, ਪੀਰ ਬੁੱਧੂ ਸ਼ਾਹ ਪੀਰ ਭਿਖਮ ਸ਼ਾਹ ਇਹ ਮੁਸਲਮਾਨ ਨਹੀਂ ਸੀ। ਸੈਦ ਖਾਂ ਉਹ ਜੇ ਜਰਨੈਲ ਬਣ ਕੇ ਆਇਆ ਤੇ ਫਕੀਰ ਬਣ ਕੇ ਪਹਾੜ ਨੂੰ ਤੁਰ ਗਿਆ, ਜੇ ਫਕੀਰ ਬਣ ਕੇ ਗੁਰੂ ਦੇ ਚਰਨਾਂ ਆਇਆ ਤੇ ਜਰਨੈਲ ਬਣਾ ਕੇ ਪੰਜਾਬ ਨੂੰ ਭੇਜ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਸਾਧੂ ਸੀ, ਜੇ ਜਰਨੈਲ ਚੜ੍ਹ ਕੇ ਆਇਆ ਸੈਦ ਖਾਂ ਤੇ ਫਕੀਰ ਬਣ ਕੇ ਪਹਾੜ ਨੂੰ ਤੁਰ ਗਿਆ। ਹੋ ਸਕਦਾ ਕਲਗੀਧਰ ਪਾਤਸ਼ਾਹ ਵਰਗਾ ਵੇ ਪਖੰਡੀ ਗੁਰੂ ਕਲਗੀਧਰ ਪਾਤਸ਼ਾਹ ਦਾ ਸਵਾਗ ਧਾਰਦੇ, ਕਿਸੇ ਪਖੰਡੀ ਦਾ ਧਾਰ ਲੈਣਾ ਸੀ ਉਹਨੇ ਸ਼ੇਰ ਦੇ ਘੁਰਨੇ ਵਿੱਚ ਤੇ ਸੱਪ ਦੀ ਖੁੱਡ ਵਿੱਚ ਸੋਚ ਕੇ ਹੱਥ ਪਾਈ ਦਾ ਹੁੰਦਾ, ਕੀ ਪਤਾ ਅੱਗੇ ਕਿਹੋ ਜਿਹਾ ਬੈਠਾ ਹੋਵੇ। ਸੌ ਸਾਧ ਸਿੰਘ ਜੀ ਉਹ ਜਦੇ ਗੱਲ ਆਖੀ ਗਣਿਕਾ ਗੁਲਾਬਾ ਮਸੰਦ ਕਹਿੰਦਾ ਮੇਰੇ ਘਰ ਹੀ ਆਏ ਹੋਏ। ਉਸੇ ਵੇਲੇ ਨੰਗੇ ਪੈਰੀ ਦੌੜ ਪਏ ਦੋਵੇਂ ਭਰਾ, ਚਰਨਾ ਤੇ ਢਹਿ ਪਏ, ਬੜੀ ਨੇੜੇ ਹੋ ਕੇ ਸੁਣੀ ਸਾਡੀ ਸੱਚੇ ਪਾਤਸ਼ਾਹ ਤਿੰਨੋ ਘਰ ਲਿਆਏ। ਮਹਾਰਾਜ ਤਾਂ ਆਰਾਮ ਕਰਦੇ ਨੇ, ਦਰਵਾਜ਼ੇ ਦੇ ਇੱਕ ਪਾਸੇ ਗਣੀ ਖਾਂ ਖੜਾ ਹੈ, ਇੱਕ ਪਾਸੇ ਨਵੀ ਖਾਂ ਖੜਾ ਹੈ। ਜਿੰਨਾ ਚਿਰ ਪ੍ਰਾਣ ਚੱਲਦੇ ਨੇ ਸੱਚੇ ਪਾਤਸ਼ਾਹ ਹਵਾ ਤੁਹਾਡੇ ਤੱਕ ਨਹੀਂ ਆ ਸਕਦੀ ਉਹਨਾਂ 'ਚ, ਜਦੋਂ ਪ੍ਰਾਣ ਨਿਕਲ ਜਾਣਗੇ ਫਿਰ ਆਪ ਜਾਣਗੇ। ਸੇਵਾ ਕੀਤੀ ਤੇ ਮਹਾਰਾਜ ਪਲੰਘ ਤੇ ਬੈਠ ਕੇ ਅੱਗੇ ਗਨੀ ਖਾਂ ਨਵੀ ਖਾਂ ਨੇ ਪਲੰਘ ਚੁੱਕਿਆ, ਪਿੱਛੇ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਮਾਨ ਸਿੰਘ ਮਾਨ ਚੌੜ ਕਰਦਾ ਜਾਂਦਾ, ਆਲਮਗੀਰ ਤੱਕ ਲੈ ਕੇ ਗਏ। ਮਹਾਰਾਜ ਕਹਿੰਦੇ ਜਾਓ ਗਨੀ ਖਾਂ, ਤੁਹਾਡੀ ਸੇਵਾ ਥਾਂ ਪਈ ਸਾਡੀ ਖੁਸ਼ੀ ਹੈ, ਤੁਸੀਂ ਜਾਓ ਵਾਪਸ। ਮਹਾਰਾਜ ਸਾਡਾ ਜੀ ਨਹੀਂ ਕਰਦਾ ਆਪ ਨੂੰ ਛੱਡ ਕੇ ਚਲੇ ਜਾਈਏ। ਮਹਾਰਾਜ ਕਹਿੰਦੇ ਸਾਡਾ ਹੁਕਮ ਹੈ, ਖੁਸ਼ੀਆਂ ਨੇ ਜਾਓ। ਮਹਾਰਾਜ ਹੁਕਮ ਲਿਖਦੇ ਨੇ, ਖਾਲਸਾ ਜੀ ਭਾਈ ਗਨੀ ਖਾਂ ਭਾਈ ਨਵੀ ਖਾਂ ਮੇਰੇ ਲੀਕ ਪੁੱਤਰ ਨੇ, ਮੈਂ ਲਿਖ ਕੇ ਕਹਿੰਦਾ ਕਿ ਮੇਰੇ ਪੁੱਤਰ ਨੇ ਲੀਕ ਤੋਂ ਮਤਲਬ, ਮੈਂ ਲਿਖ ਕੇ ਕਹਿੰਦਾ ਕਿ ਮੇਰੇ ਪੁੱਤਰ ਨੇ ਜਿਹੜਾ ਇਹਨਾਂ ਨਾਲ ਪ੍ਰੇਮ ਸਤਿਕਾਰ ਕਰੇਗਾ ਉਹ ਸਾਡੇ ਨਾਲ ਕਰੇਗਾ, ਇਹਨਾਂ ਨੇ ਸਾਡੀ ਸੇਵਾ ਕਰਕੇ ਖੁਸ਼ੀਆਂ ਲਈਆਂ। ਮੁੜ ਆਏ ਘਰ, ਜਦੋਂ ਗਨੀ ਖਾਂ ਦੇ ਘਰ ਹੁਕਮਨਾਮਾ ਕੰਧੇ ਨਾਲ ਟੰਗਿਆ ਹੋਇਆ, ਛੋਟੀ ਜਿਹੀ ਧੀ ਗਨੀ ਖਾਂ ਦੀ ਆਪਣੇ ਪਿਤਾ ਨੂੰ ਪੁੱਛਦੀ ਹੈ, ਪਿਤਾ ਜੀ ਆਹ ਕੀ ਲਿਖਿਆ? ਗਨੀ ਖਾਂ ਕਹਿੰਦਾ ਕਲਗੀਧਰ ਪਾਤਸ਼ਾਹ ਨੇ ਆਪਣੇ ਹਸਤ ਕਮਲਾਂ ਨਾਲ ਹੁਕਮਨਾਮਾ ਲਿਖਿਆ, ਗਨੀ ਖਾਂ ਨਵੀ ਖਾਂ ਮੇਰੇ ਲੀਕ ਪੁੱਤਰ ਨੇ, ਮੈਂ ਲਿਖ ਕੇ ਕਹਿੰਦਾ ਮੇਰੇ ਪੁੱਤਰ ਨੇ, ਤੁਸੀਂ ਪੁੱਤਰ ਹੋ ਕਲਗੀਧਰ ਪਾਤਸ਼ਾਹ ਦੇ? ਗਨੀ ਖਾਂ ਕਹਿੰਦਾ ਹਾਂ ਮਹਾਰਾਜ, ਲਿਖ ਕੇ ਆਖਿਆ। ਤੇ ਫਿਰ ਮੈਂ ਕੀ ਲੱਗੀ ਕਲਗੀਧਰ ਪਾਤਸ਼ਾਹ ਦੀ? ਗਨੀ ਖਾਂ ਕਹਿੰਦਾ ਤੂੰ ਪੋਤਰੀ ਲੱਗੀ। ਗਨੀ ਖਾਂ ਦੀ ਧੀ ਵਿਹੜੇ ਚ ਨੱਚਦੀ ਹੈ, ਨੱਚ ਨੱਚ ਕੇ ਕਹਿੰਦੀ ਹੈ ਮੈਂ ਉਸ ਦਾਦੇ ਦੀ ਪੋਤਰੀ ਹਾਂ ਜਿਹਦੇ ਵਰਗਾ ਦੁਨੀਆ ਤੇ ਨਾ ਹੋਇਆ ਕੋਈ ਤੇ ਨਾ ਹੋਣਾ ਕੋਈ। ਜਦੋਂ ਗਨੀ ਖਾਂ ਦਾ ਵਕਤ ਅੰਤ ਨਵੀ ਖਾਂ ਦਾ ਨੇੜੇ ਆਇਆ, ਇਹਨਾਂ ਨੇ ਆਪਣੇ ਸੰਬੰਧੀ ਇਕੱਠੇ ਕੀਤੇ। ਉਹ ਕਹਿੰਦਾ ਸਾਡੀ ਦਿਲੀ ਇੱਛਾ ਹੈ, ਉਨੀ ਕਰਿਓ ਪੂਰੀ, ਜਦੋਂ ਸਾਡਾ ਵਕਤ ਅੰਤ ਆਏਗਾ ਸਾਨੂੰ ਕਬਰਸਤਾਨ ਵੀ ਦਫਨਾਉਣ ਨਾਲ ਲਜਾਇਓ, ਸਾਡੇ ਘਰ ਦੇ ਇੱਕ ਪਾਸੇ ਮੇਰੀ ਕਬਰ ਬਣਾਇਓ ਤੇ ਇੱਕ ਪਾਸੇ ਨਬੀ ਖਾਂ ਦੀ। ਕਦੇ ਮੁਸਲਮਾਨ ਵੀਰ ਘਰ ਚ ਕਬਰ ਨਹੀਂ ਬਣਾਏਗਾ। ਪੁੱਛਿਆ ਕਿਉਂ? ਆਖਿਆ ਇਸ ਘਰ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਚਰਨ ਪਏ ਨੇ, ਜਿੰਨਾ ਚਿਰ ਦੁਨੀਆਂ ਰਹੇਗੀ ਖਾਲਸੇ ਨੇ ਇਹਨੂੰ ਪੂਜਣਾ, ਅਸੀਂ ਮਰ ਕੇ ਵੀ ਇਸ ਘਰ ਤੋਂ ਦੂਰ ਨਾ ਹੋ ਜਾਈਏ। ਅਸੀਂ ਜਿਉਂਦੇ ਗੁਰੂ ਘਰ ਨੂੰ ਛੱਡੀ ਫਿਰਦੇ ਹਾਂ, ਨਾਲੇ ਸਿੱਖ ਬਣੇ ਬੈਠੇ। ਸੌ ਸਤ ਸਿੰਘ ਜੀ, ਗੁਰੂ ਪ੍ਰੇਮ ਦਾ ਪੱਖ ਹੈ, ਦਿਖਾਵੇ ਦਾ, ਪਖੰਡ ਦਾ, ਜਾਂ ਕਿਸੇ ਲਾਲਚ ਦਾ ਨਹੀਂ। ਸਾਰ ਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕਿਓ ਤਿੰਨੀ ਪਰਤ ਪਾਏ। ਹੁਣ ਟਾਈਮ ਇਜਾਜ਼ਤ ਨਹੀਂ ਦਿੰਦਾ, ਇਹ ਵਿਚਾਰ ਆਪਾਂ ਪਹਿਲੇ ਦੌਰ ਤੋਂ ਸ਼ੁਰੂ ਕੀਤੀ ਸੀ। ਕੱਲ ਨੂੰ ਕਰਨਾਲ ਸ਼ਹਿਰ ਵਿੱਚ ਪ੍ਰੇਮ ਨਗਰ ਉੱਤੇ ਦੌਰ ਸ਼ੁਰੂ ਹੋ ਜਾਣਗੇ, ਜਿੱਦਣ ਕਰਨਾਲ ਸਮਾਪਤੀ ਹੋਏਗੀ 5 ਤਰੀਕ ਨੂੰ, ਉਦਣ ਕਬਲੀ ਪਿੰਡ, ਟਾਈਮ ਇਹੀ ਹੈ, ਉੱਥੇ 7 ਤੋਂ 10 ਵਜੇ ਤੱਕ ਟਾਈਮ, ਉੱਥੇ ਦੌਰ ਸ਼ੁਰੂ ਹੋ ਜਾਣਗੇ। ਸਾਰਾ ਸਾਲ ਗੁਰੂ ਨਾਨਕ ਦੇ ਘਰ ਦਾ ਹੋਕਾ ਦੇਣਾ ਚੌਂਕੀਦਾਰ ਬਣ ਕੇ, ਤੇ ਸੰਗਤਾਂ ਨੂੰ ਖੰਡੇ ਵੱਟੇ ਦਾ ਅੰਮ੍ਰਿਤ ਛਕਾਉਣਾ, ਸੋ ਧੰਨਵਾਦ ਅਕਾਲ ਪੁਰਖ ਦਾ, ਗੁਰੂ ਗ੍ਰੰਥ ਸਾਹਿਬ ਦਾ ਪਠਾਨਕੋਟ ਧੰਨਵਾਦ, ਗੁਰੂ ਦੀਆਂ ਸੰਗਤਾਂ ਦਾ ਧੰਨਵਾਦ, ਜਿੰਨੇ ਜਥੇਦਾਰ ਮਹਾਂਪੁਰਸ਼ਾਂ ਦੇ ਆਏ ਨੇ ਸਭ ਦਾ ਧੰਨਵਾਦ। ਉਚੇਚੇ ਤੌਰ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰ, ਜਿਨ੍ਹਾਂ ਨੇ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਉੱਦਮ ਉਪਰਾਲਾ ਇਹ ਸੇਵਾ ਦਾ ਕੁੰਭ ਰਚਿਆ ਹੋਇਆ, ਸੰਗਤ ਨੇ ਅਰਦਾਸ ਕਰਨੀ ਉਹਨਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣ, ਇਸੇ ਤਰ੍ਹਾਂ ਗੁਰੂ ਪੰਥ ਦੀ ਗੁਰੂ ਸੰਗਤ ਦੀ ਸੇਵਾ ਕਰਦੇ ਰਹਿਣ। ਹੋਈਆਂ ਭੁੱਲਾਂ ਦੀ ਖਿਮਾ, ਜੀਵ ਦਾ ਸਵਾਰ ਹੈ ਭੁੱਲ ਜਾਣਾ, ਗੁਰੂ ਤੇ ਗੁਰੂ ਕੀ ਸੰਗਤ ਬਖਸ਼ੰਦ ਹੈ, ਅਰਦਾਸ ਕਰਕੇ ਬਖਸ਼ ਦੇਣਾ। ਹੁਣ ਸਾਰੇ ਗੁਰੂ ਸਤੋਤਰ ਵਿੱਚ ਵੱਲੋਂ ਅਰਦਾਸ ਹੁਕਮਨਾਮੇ ਸੁਣ ਕੇ, ਜਿਹੜੀਆਂ ਸੰਗਤਾਂ ਨਮਸਕਾਰ ਤੋਂ ਰਹਿ ਗਈਆਂ ਹੁਕਮਨਾਮੇ ਤੋਂ ਬਾਅਦ ਹੌਲੀ ਹੌਲੀ ਨਮਸਕਾਰ ਕਰਕੇ ਬੈਠ ਜਾਣਾ। ਅੱਜ ਲਾਸਟ ਦੀਵਾਨ ਹੈ ਤੇ ਖੁਸ਼ੀਆਂ ਵੀ ਗੁਰੂ ਮਹਾਰਾਜ ਦੇ ਲੈਣੀਆਂ, ਥੋੜੇ ਜਿਹੇ ਮਿੰਟ ਵੀ ਵੱਧ ਲੱਗਣਗੇ, ਜ਼ਿਆਦਾ ਨਹੀਂ। ਸੰਗਤਾਂ ਨੇ ਪ੍ਰੇਮ ਦਾ ਸਬੂਤ ਦੇਣਾ ਹੈ, ਸਤਿਗੁਰਾਂ ਨੂੰ ਨਿੱਘੀ ਵਧਾਈ ਦੇ ਕੇ ਸਤਿਕਾਰ ਸਾਹਿਬ ਫੇਰ ਚਾਲੇ ਪਾਉਣੇ ਨੇ। ਹੁਣ ਸਾਰੇ ਗੁਰੂ ਸਤੋਤੇ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਸਾਹਿਬ ਧੰਨ ਹੈ।
Why could